ਸ੍ਰੀ ਵਾਹਿਗੁਰੂ ਸ੍ਰੀ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖਨ ਕੰਦਨ ਅਮਰਦਾਸ ਗੁਰੂ ਹਿਰਦੈ ਧਿਆਵੂ ਸ੍ਰੀ ਗੁਰੂ ਰਾਮਦਾਸ ਗੁਣ ਗਾਵੂ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਿਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਸਾਲਾ ਤਰੋਂ ਤਰਾਂ ਪਰ ਪੁਨ ਪੁਨ ਸੀਸਾ ਤਰੋਂ ਤਰਾਂ ਪਰ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਨਮਸਕਾਰ ਤਿਸ ਹੀ ਕੋ ਹਮਾਰੀ ਸ਼ਕਲ ਪ੍ਰਜਾ ਜਿਨੇ ਆਪ ਸਵਾਰੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੁਮਰੀ ਮਹਿਮਾ ਤੁਮਰੀ ਮਹਿਮਾ ਵਰਨ ਨਾ ਸਕੂੰ ਤੂੰ ਠਾਕੁਰ ਊਚ ਭਗਵਾਨਾ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਜੀ ਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਜੀ Thank you. पार बेअंत स्वामी कौन जाने गुण तेरे पार बेअंत स्वामी कौन जाने गुण तेरे स्वामी बोलो ऊंच अपार बेअंत स्वामी कौन जाने गुण तेरे उच्चाग में पार प्रभ कथन न जाए अकथ नानक नानक प्रभु शरणागति राखन को समरथ तेरे कवन कवन गुण कह कह गावा तू साहिब गुणी निधाना तुमरी मेहमा तुमरी महिमा वर्ण न सको तुम ठाकुर ऊच भगवाना साई नाम अमोल कीम न कोई जान दो जिन्ना पाग मथा है जिन्ना पाग मथाहे से नानक हर रंग माणंदो ऊच अपार बेअंत स्वामी कौन जाने गुण तेरे गावते उदरह सुनते उदरह बिन सह पाप कनेरे पार बेअंत स्वामी कौन जाने गुण तेरे पार बेअंत स्वामी कौन जाने गुण तेरे जी
पार बेअंत स्वामी कौन जाने गुण तेरे जी पार बेअंत स्वामी कौन जाने गुण तेरे
पार बेअंत स्वामी कौन जाने गुण तेरे पार बेअंत स्वामी कौन जाने गुण तेरे
पार बेअंत स्वामी कौन जाने गुण तेरे
बेअंत स्वामी कौन बोलो अपार बेअंत स्वामी कौन जाने गुण तेरे परम सत्कार योग सतगुरां दी साजी नवाजी गुरु प्यारी गुरु सवारी ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਆਓ ਸਾਰੇ ਸਭ ਤੋਂ ਪਹਿਲਾਂ ਰਸਨਾਂ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਈਏ। ਕੋਈ ਰਸਨਾ ਵਾਂਝੀ ਨਾ ਰਵੇ। ਸਾਰੇ ਪਿਆਰ ਦਾ ਸਬੂਤ ਦਿੰਦੇ ਹੋਏ ਇੱਕ ਵਾਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦਾ ਦੂਜਾ ਦੀਵਾਨ ਹੈ। ਦੂਰੋਂ ਨੇੜੋਂ ਚੱਲ ਕੇ ਆਪਾਂ ਸਾਰੇ ਹੀ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹਾਂ। ਕੋਈ ਇੱਕ ਕਿਲੋਮੀਟਰ ਤੋਂ ਚੱਲ ਕੇ ਆਇਆ, ਕੋਈ 100 ਕਿਲੋਮੀਟਰ ਤੋਂ ਵੀ ਚੱਲ ਕੇ ਆਇਆ। ਗਰਮੀ ਦੀ ਪਰਵਾਹ ਨਾ ਕਰਦੇ ਹੋਏ ਸੰਗਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ। ਸੋ ਸਤਸੰਗ ਜੀ, ਖੁਸ਼ੀ ਦੀ ਗੱਲ ਇਹ ਹੈ, ਹੁਣੀ ਮੈਨੂੰ ਭਾਈ ਤਾਰਾ ਸਿੰਘ ਹੋਣਾ ਨੇ ਦੱਸਿਆ ਕਿ 300 ਪ੍ਰਾਣੀਆਂ ਦੇ ਨਾਮ ਆਏ ਆ ਅੰਮ੍ਰਿਤ ਛਕਣ ਵਾਸਤੇ।
ਬੋਲੇ ਸੋਨਿਹਾ ਸਤਿ ਸ੍ਰੀ ਅਕਾਲ।
ਖੁਸ਼ੀ ਦੀ ਗੱਲ ਹੈ, ਜੋ ਸਾਡਾ ਮੇਨ ਮਨੋਰਥ ਹੈ ਕਿ ਵੱਧ ਤੋਂ ਵੱਧ ਸੰਗਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗਣ। ਇਸੇ ਵਾਸਤੇ ਇਹ ਮਹਾਨ ਸਮਾਗਮ ਉਲੀਕੇ ਜਾ ਰਹੇ ਨੇ ਪਿੰਡਾਂ ਵਿੱਚ, ਸ਼ਹਿਰਾਂ ਵਿੱਚ। ਪ੍ਰਬੰਧਕਾਂ ਦਾ ਉਦਮ ਵੀ ਇਸੇ ਵਾਸਤੇ ਹੈ, ਸਾਡਾ ਇੱਥੇ ਆਉਣਾ ਵੀ ਇਸੇ ਵਾਸਤੇ ਹੈ, ਆਪ ਜੀ ਦੀ ਹਾਜ਼ਰੀ ਵੀ ਇਸੇ ਵਾਸਤੇ ਹੈ ਕਿ ਵੱਧ ਤੋਂ ਵੱਧ ਸੰਗਤਾਂ ਨੂੰ ਗੁਰਮਤ ਦੀ ਸੋਝੀ ਪ੍ਰਾਪਤ ਹੋਵੇ। ਜੋ ਮਨ ਮਤ ਸਾਡੇ ਅੰਦਰ ਘਰ ਚ ਕਰ ਚੁੱਕੀ ਹੈ, ਕੁੱਝ ਨਾ ਕੁੱਝ ਐਸੀ ਬਖਸ਼ਿਸ਼ ਹੋਵੇ, ਸਾਡੇ ਹਿਰਦੇ ਚ ਗੁਰਮਤ ਦਾ ਪ੍ਰਕਾਸ਼ ਹੋਵੇ ਤੇ ਮਨ ਮਤ ਦਾ ਨਾਸ਼ ਹੋਵੇ। ਸੋ ਇਸ ਕਰਕੇ ਜਿਤਨਾ ਵੀ ਸਮਾਂ ਸਤਿਗੁਰੂ ਸਾਨੂੰ ਬਖਸ਼ਦੇ ਨੇ, ਇਕਾਗਰਤਾ ਬਣਾ ਕੇ ਲਾਹਾ ਲੈਣਾ। ਸੁਣਨਾ ਵੀ ਬਹੁਤ ਵੱਡੀ ਗੱਲ ਹੈ, ਮਹਾਰਾਜ ਦੇ ਚਰਨਾਂ ਚ ਬਹਿ ਕੇ ਸੁਣਨਾ। ਨਾਨਕ ਭਗਤਾਂ ਸਦਾ ਵਿਗਾਸ, ਰੋਜ਼ ਪੜ੍ਹਦੇ ਨੀ ਆਪਾਂ, ਸੁਣਿਆ ਦੁੱਖ ਪਾਪ ਕਾ ਨਾਸ਼, ਦੁੱਖਾਂ ਤੇ ਪਾਪਾਂ ਦਾ ਨਾਸ਼ ਹੁੰਦਾ। ਸੁਣਨ ਵਿੱਚ ਬੜੀ ਵੱਡੀ ਪਾਵਰ ਹੈ, ਪਰ ਗੁਰਮੁਖੋ ਸੁਣ ਲੈਣਾ। ਚਾਹ ਹੈ ਜ਼ਿਮੀਂਦਾਰ ਨੂੰ ਕਿ ਮੈਂ ਫਸਲ ਬੀਜੀਏ, ਚਾਹ ਹੈ ਜਦੋਂ ਉਹ ਸੋਹਣੀ ਨਜ਼ਰ ਆ ਰਹੀ ਹੈ, ਦਿਸਦੀ ਹੈ, ਉਹ ਫਸਲ ਹਰੀ ਭਰੀ ਨਜ਼ਰ ਆਉਂਦੀ ਹੈ, ਦਿਸਦੀ ਹੈ, ਪਰ ਆਨੰਦ ਉਦਣ ਹੀ ਆਉਣਾ ਜਿੱਦਣ ਬੋਲ ਲੱਗੇਗਾ ਆਖੋ
ਸਤਨਾਮ।
ਜਿੱਦਣ ਬੋਲ ਲੱਗੇਗਾ ਗੱਲ ਫੇਰ ਬਣੇਗੀ। ਸੁਣ ਲੈਣਾ, ਇਹ ਬੀਜਣ ਦੇ ਸਮਾਨ ਹੈ। ਕੱਲਾ ਬੀਜ ਦਿੱਤਾ ਚੰਗੀ ਗੱਲ ਹੈ, ਖੁਸ਼ੀ ਹੈ, ਜ਼ਿਮੀਂਦਾਰ ਖੁਸ਼ ਹੈ ਕਿ ਮੈਂ ਬੀਜਿਆ, ਪਰ ਜੇ ਸੁਣ ਕੇ ਮੰਨ ਲਾਂਗੇ ਤੇ ਉਹ ਹੈ ਵੱਢਣ ਦੇ ਸਮਾਨ। ਜੇ ਵੱਢਿਓ ਹੀ ਨਾ ਤੇ ਫਿਰ ਬੀਜਣ ਦਾ ਵੀ ਕੀ ਫਾਇਦਾ, ਝੂਠਾ ਹੀ ਦਿਲਾਸਾ ਮਨ ਨੂੰ। ਸੁਣਿਆ ਹੈ ਤੇ ਮੰਨਣਾ ਵੀ ਹੈ, ਅਮਲ ਕਰਨਾ ਹੈ। ਮੈਂ ਕੱਲ ਵੀ ਅਰਜ ਕੀਤੀ ਸੀ, ਕਿਨਕਾ ਏਕ ਜਿਸ ਜੀਵ ਵਸਾਵੇ, ਤਾਂ ਕਿ ਮਹਿਮਾ ਗਨੀ ਨਾ ਆਵੇ। ਕਿਨਕਾ ਵੀ ਕੋਈ ਲੈ ਜਾਏ ਖਾਂ ਵਸਾ ਕੇ, ਉਹੀ ਬਹੁਤ ਹੈ, ਜੀਵਨ ਬਣ ਜਾਂਦਾ, ਤਕਦੀਰਾਂ ਬਦਲ ਜਾਂਦੀਆਂ ਨੇ। ਪਰ ਮੰਨਣ ਵਾਲਾ ਕੋਈ ਜਗਿਆਸੂ ਜਿਹੜਾ ਉਹ ਵਿਰਲਾ ਆਉਂਦਾ ਸੰਗਤ ਵਿੱਚ। ਸੁਣਨ ਵਾਲੇ ਬੜੇ ਨੇ, ਅੱਜ ਸੁਣਾਉਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ, ਪੜ੍ਹਨ ਵਾਲੇ ਬੜੇ ਨੇ, ਪਰ ਪੜ੍ਹਾਉਣ ਵਾਲਿਆਂ ਦੀ ਵੀ
ਕੋਈ
ਕਮੀ ਨਹੀਂ। ਗੱਲ ਤੇ ਹੈ ਮੰਨਣ ਵਾਲਿਆਂ ਦੀ, ਮੰਨਦੇ ਕੋਈ ਵਿਰਲੇ ਵਿਰਲੇ ਨੇ, ਪਰ ਜਿਨ੍ਹਾਂ ਨੇ ਮੰਨ ਲਿਆ ਨਾ ਕੋਈ ਸੁਣ ਕੇ ਮੰਨ ਲਵੇ, ਸਤ ਸੰਗਤ ਜੀ ਅਮਲ ਕਰ ਲਵੇ, ਅਮਲੀ ਰੂਪ ਦੇ ਦੇਵੇ, ਆਪਣੇ ਜੀਵਨ ਵਿੱਚ ਢਾਲ ਲਵੇ, ਤੇ ਫਿਰ ਸਤ ਸੰਗਤ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ
ਵਿਚਾਰ।
ਜਿਨ੍ਹਾਂ ਨੇ ਮੰਨ ਲਿਆ ਪਿਰਥੀ ਚੰਦ ਸਤਿਗੁਰਾਂ ਦਾ ਪੁੱਤਰ ਸੀ, ਨਹੀਂ ਮੰਨੀ, ਪਰ ਅਰਜਨ ਦੇਵ ਜੀ ਨੇ ਮੰਨ ਲਈ, ਗੁਰੂ ਰਾਮਦਾਸ ਮਹਾਰਾਜ ਦੇ ਸਭ ਤੋਂ ਛੋਟੇ ਸਪੁੱਤਰ ਸਨ, ਮੰਨ ਲਈ। ਇੱਕ ਦਿਨ ਗੁਰੂ ਅਰਜਨ ਦੇਵ ਜੀ ਬਣ ਗਏ, ਗੁਰੂ ਬਣ ਗਏ, ਇੱਕ ਦਿਨ ਉਸੇ ਦਾ ਹੀ ਰੂਪ ਬਣ ਗਏ, ਮੰਨ ਲਿਆ ਜੇ ਹੁਕਮ। ਸਤ ਸੰਗਤ ਅਸੀਂ ਸਾਰੇ ਕਹਿੰਦੇ ਹਾਂ ਸਤਿਗੁਰੂ ਸਾਡੀ ਮੰਨ ਲੈਣ, ਕਿਸੇ ਦੇ ਮਨ ਦੀ ਇੱਛਾ ਹੈ ਕਿ ਮੇਰੀ ਕੋਠੀ ਸੋਹਣੀ ਬਣ ਜਾਏ, ਕੋਈ ਕਹਿੰਦਾ ਮੇਰੀ ਗੱਡੀ ਸੋਹਣੀ ਆ ਜਾਏ, ਕੋਈ ਕਹਿੰਦਾ ਜ਼ਮੀਨ ਦੇ 10-20 ਕਿੱਲੇ ਹੋਰ ਖਰੀਦ ਲਈਏ ਨਾਲ ਲੱਗਦੇ। ਇੱਛਾ ਸਭ ਦੀ ਹੈ, ਮੇਰੀ ਮੰਨ ਲਵੇ ਉਹ ਰੱਬ, ਮੇਰੀ ਮੰਨ ਲੈ ਅਕਾਲ ਪੁਰਖ, ਮੰਨ ਲੈ ਸਤਿਗੁਰੂ ਮੇਰੀ ਮੰਨ ਲੈਣ, ਸਤਿਗੁਰੂ ਮੰਨ ਲੈਣਗੇ, ਮਨ ਚ ਝਾਤੀ ਮਾਰ ਕੇ ਵੇਖਣਾ ਅਸੀਂ ਮੰਨੀ ਹੈ। ਜੇ ਅਸੀਂ ਸਤਿਗੁਰਾਂ ਦੀ ਨਹੀਂ ਮੰਨੀ, ਮਹਾਰਾਜ ਸਾਡੀ ਕਿੱਦਾਂ ਮੰਨਣਗੇ? ਸਤਿਗੁਰਾਂ ਦੀ ਮੰਨੀਏ ਖਾਂ, ਸਤਿਗੁਰਾਂ ਦਾ ਹੁਕਮ ਸਾਡੇ ਵਾਸਤੇ ਕੀ ਹੈ? ਸਾਨੂੰ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਸੀ, ਆਗਿਆ ਭਈ ਅਕਾਲ ਕੀ ਕਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ
ਗ੍ਰੰਥ।
ਇਹ ਸਾਨੂੰ ਸਾਰਿਆਂ ਨੂੰ ਹੁਕਮ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਅਸੀਂ ਸਾਰੇ ਲੰਮੀਆਂ ਲੰਮੀਆਂ ਅਰਦਾਸਾਂ ਸਤਿਗੁਰਾਂ ਦੇ ਚਰਨਾਂ 'ਚ ਖੜ ਕੇ ਕਰਦੇ ਹਾਂ, ਸਾਰਿਆਂ ਦੀ ਇੱਛਾ ਹੈ ਮੇਰੀ ਭਾਵਨਾ ਪੂਰੀ ਹੋ ਜਾਏ, ਆਹ ਭਾਵਨਾ ਪੂਰੀ ਹੋ ਜਾਏ। ਪਰ ਸਾਧ ਸੰਗਤ ਜਿਹੜਾ ਮਹਾਰਾਜ ਦਾ ਹੁਕਮ ਸੀ ਅਸੀਂ ਮੰਨਿਆ ਹੀ ਨਹੀਂ। ਹੁਣ ਆਪਾਂ ਸਾਰੇ ਕਹਾਂਗੇ ਲਓ ਬਾਬਾ ਜੀ ਮੰਨਦੇ ਤੇ ਹੈਗੇ ਹਾਂ, ਰੋਜ਼ ਗੁਰਦੁਆਰੇ ਜਾਂਦੇ ਹਾਂ, ਮੱਥਾ ਟੇਕਦੇ ਹਾਂ, ਆਟਾ ਚੜ੍ਹਾਉਂਦੇ ਹਾਂ, ਰਮਾਲਾ ਦਿੰਦੇ ਹਾਂ, ਖੰਡ ਪਾਠ ਕਰਾਉਂਦੇ ਹਾਂ, ਸਾਲ ਪਿੱਛੋਂ ਲੰਗਰ ਵੀ ਲਾਉਂਦੇ ਹਾਂ, ਅਸੀਂ ਪਤਾਸੇ ਵੀ ਚੜ੍ਹਾਉਂਦੇ ਹਾਂ, ਦੇਗਾਂ ਵੀ ਕਰਾਉਂਦੇ ਹਾਂ, ਮੰਨਦੇ ਤੇ ਹੈਗੇ ਹਾਂ ਜੀ, ਬੜਾ ਮੰਨਦੇ ਹਾਂ। ਧਿਆਨ ਦੇਣਾ ਗੁਰੂ ਪਿਆਰਿਓ, ਰਮਾਲੇ ਚੜ੍ਹਾਉਣ ਨੂੰ ਗੁਰੂ ਮੰਨਣ ਨਹੀਂ ਕਹਿੰਦੇ, ਮੱਥੇ ਟੇਕਣ ਨੂੰ ਗੁਰੂ ਮੰਨਣ ਨਹੀਂ ਕਹਿੰਦੇ, ਦੇਗਾਂ ਕਰਾਉਣ ਨੂੰ ਗੁਰੂ ਮੰਨਣ ਨਹੀਂ ਕਹਿੰਦੇ, ਲੰਗਰ ਲਾਉਣ ਨੂੰ ਗੁਰੂ ਮੰਨਣ ਨਹੀਂ ਕਹਿੰਦੇ। ਸਾਡੇ ਲੰਗਰ ਕੈਸੇ ਨੇ, ਸਾਡੇ ਅਖੰਡ ਪਾਠ ਸਾਹਿਬ ਕੈਸੇ ਨੇ, ਅਖੰਡ ਪਾਠ ਸਾਹਿਬ ਦਾ ਮਤਲਬ ਕੀ ਹੈ? ਅਖੰਡ ਜਾਪ ਹੋ ਰਿਹਾ। ਮੈਂ ਕਈ ਵਾਰੀ ਕਈ ਸਟੇਜਾਂ ਤੇ ਬੇਨਤੀਆਂ ਸੰਗਤਾਂ ਨੂੰ ਕੀਤੀਆਂ ਨੇ, ਗੁਰੂ ਪਿਆਰਿਓ ਅਖੰਡ ਪਾਠ ਸਾਹਿਬ ਕਰਾਉਣਾ ਹੈ, ਕਰਵਾਓ। ਪਰ ਬਾਣੀ ਪੜ੍ਹਨ ਦਾ ਭਾਵ ਕੀ ਹੈ? ਸੁਣੀਏ ਕੋਲ ਬਹਿ ਕੇ, ਕਿਤੇ ਵੀ ਗੁਰ ਇਤਿਹਾਸ ਵਿੱਚ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ, ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਕਿਤੇ ਇਹ ਲਿਖਿਆ ਮੈਨੂੰ ਵਿਖਾਓ, ਜਿੱਥੇ ਇਹ ਦਿੱਤਾ ਹੋਵੇ ਕਿ ਅਖੰਡ ਪਾਠ ਕਰਾਉਣਾ ਬੜਾ ਜ਼ਰੂਰੀ ਹੈ। ਅਖੰਡ ਪਾਠ ਕਰਾਉਣਾ ਠੀਕ ਹੈ, ਅਖੰਡ ਪਾਠ ਕਰਾਉਣਾ ਜ਼ਰੂਰੀ ਹੈ, ਇਹ ਕਿੱਥੇ ਲਿਖਿਆ? ਨਹੀਂ ਸਾਧ ਸੰਗਤ, ਜ਼ਰੂਰੀ ਕੀ ਹੈ? ਜ਼ਰੂਰੀ ਹੈ ਬਾਣੀ ਨੂੰ ਸੁਣਨਾ। ਖੰਡ ਪਾਠ ਕਰਾਓ ਜ਼ਰੂਰ, ਪਰ ਜੇ ਖੰਡ ਪਾਠ ਕਰਾਇਆ ਤੇ ਤੂੰ ਤਿੰਨੇ ਦਿਨ ਗੁਰਦੁਆਰੇ ਉਹ ਮਹਾਰਾਜ ਵਾਲੇ ਕਮਰੇ 'ਚ ਵੜਿਆ ਵੀ ਨਹੀਂ, ਤੇ ਫਿਰ ਤੇਰਾ ਖੰਡ ਪਾਠ ਕਰਾਏ ਦਾ
ਕੀ ਫਾਇਦਾ?
ਕੀ ਫਾਇਦਾ? ਫਿਰ ਖੰਡ ਪਾਠ ਕਰਾਏ ਦਾ ਕੀ ਫਾਇਦਾ? ਪੂਰੇ ਸਤਿਗੁਰ ਕਿਰਪਾ ਕੀਤੀ, ਸ਼ਾਦੀ ਦਾ ਦਿਨ ਆਇਆ, ਸਤਿਗੁਰਾਂ ਦੇ ਧੰਨਵਾਦ ਵਾਸਤੇ ਅਖੰਡ ਪਾਠ ਕਰਾਇਆ, ਅਖੰਡ ਪਾਠ ਦੇ ਕਮਰੇ ਮੂਹਰੇ ਟੈਲੀਵਿਜ਼ਨ ਚੱਲੇ, ਸਾਰਾ ਟੱਬਰ ਟੀਵੀ ਮੂਹਰੇ, ਬਾਬਾ ਜੀ ਰਹਿ ਗਏ ਇਕੱਲੇ। ਹੱਸਣ ਵਾਲੀ ਗੱਲ ਨਹੀਂ, ਆਪਣੇ ਸਾਧ ਸੰਗਤ ਜਰਾ ਮੇਰੀ ਬੇਨਤੀ ਵੱਲ ਧਿਆਨ ਦਿਓ, ਗੁਰੂ ਪਿਆਰਿਓ ਮਨਾਂ 'ਚ ਝਾਤੀ ਮਾਰੋ ਸਾਰੇ। ਕਈਆਂ ਦਾ ਸੁਭਾਅ ਬਣਿਆ ਸੀ ਜੀ ਸਾਲ ਪਿੱਛੋਂ ਖੰਡ ਪਾਠ ਕਰਾਉਂਦੇ ਹੀ ਕਰਾਉਂਦੇ ਆ, ਤੇ ਇਹ ਵੇਖੋ ਵੀ 48 ਘੰਟਿਆਂ ਦੇ ਵਿੱਚ ਅਸੀਂ ਬਹਿੰਦੇ ਕਿੰਨਾ ਚਿਰ ਆ ਸਤਿਗੁਰਾਂ ਕੋਲ? 48 ਘੰਟਿਆਂ ਦੇ ਵਿੱਚੋਂ ਜੇ ਇੱਕ ਘੰਟਾ ਵੀ ਬਹਿ ਕੇ ਨਾ ਬਾਣੀ ਸੁਣੀ ਤੇ ਫਿਰ ਦੱਸ ਕੀ ਫਾਇਦਾ? ਬਾਣੀ ਸੁਣਨ ਨੂੰ ਮਹਾਰਾਜ ਨੇ ਕਿਹਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇਹ ਲਿਖਿਆ ਨਾ ਵੀ ਬਾਣੀ ਸੁਣੀ ਤੇ ਦੁੱਖ ਰੋਗ ਸਾਰੇ ਉਤਰ ਗਏ। ਅਸੀਂ ਕਹਿੰਦੇ ਹਾਂ ਅਖੰਡ ਪਾਠ ਤੇ ਬਾਬਾ ਜੀ ਕਰਾਇਆ, ਦੁੱਖ ਤੇ ਮਿਟਿਆ ਨਹੀਂ। ਸੁਣਿਆ ਬਾਣੀ ਸੁਣੀ ਹੈ, ਕੋਲ ਕਿੰਨਾ ਚਿਰ ਬੈਠਾ ਬਾਣੀ ਸੁਣੀ, ਕਿੰਨਾ ਚਿਰ ਬਹਿ ਕੇ ਸੁਣੀ। ਮੈਂ ਦੀਵਾਨਾਂ ਵਿੱਚ ਬਹੁਤ ਵਾਰ ਬੇਨਤੀਆਂ ਕੀਤੀਆਂ ਨੇ ਅਖੰਡ ਪਾਠ ਸਾਹਿਬ ਨਾਲੋਂ ਸਹਿਜ ਪਾਠ ਕਰਾਓ, ਸਹਿਜ ਪਾਠ। ਔਰ ਸਹਿਜ ਪਾਠ ਗ੍ਰੰਥੀ ਸਿੰਘ ਨੂੰ ਕਹਿ ਦਿਓ, ਲੈ ਭਾਈ ਤੂੰ ਸਾਨੂੰ 4 ਘੰਟੇ ਜਾਂ 5 ਘੰਟੇ ਜਾਂ 6 ਘੰਟੇ 2 ਟਾਈਮ ਬਾਣੀ ਸੁਣਾਉਣੀ ਹੈ, 3 ਘੰਟੇ ਸਵੇਰੇ 3 ਘੰਟੇ ਸ਼ਾਮ ਨੂੰ, ਅਸੀਂ ਸਾਰਾ ਟੱਬਰ ਕੋਲ ਬਹਿ ਕੇ ਸੁਣਿਆ ਕਰਾਂਗੇ, ਉਹਦਾ ਫਾਇਦਾ ਹੈ। ਜੇ ਅਖੰਡ ਪਾਠ ਸਾਹਿਬ ਵੀ ਕਰਾਉਣਾ ਹੈ ਤੇ ਅਖੰਡ ਪਾਠ ਸਾਹਿਬ ਉਦੋਂ ਕਰਾਓ ਜਦੋਂ ਰਿਸ਼ਤੇਦਾਰਾਂ ਦੀ ਸੇਵਾ ਨਾ ਕਰਨੀ ਪਵੇ। ਅੱਜ ਕੱਲ੍ਹ ਤੇ ਹਲਵਾਈਆਂ ਨੂੰ ਆਹ ਲਿਆ ਕੇ ਦੇਣਾ ਜੀ, ਫਲਾਣਾ ਪ੍ਰਾਹੁਣਾ ਆ ਗਿਆ ਜੀ, ਉਹਨੂੰ ਸਾਂਭਣਾ ਜੀ, ਫਿਰ ਮਹਾਰਾਜ ਦਾ ਸਤਿਕਾਰ ਹੁੰਦਾ ਉੱਥੇ? ਉੱਥੇ ਬੱਧਾ ਚੱਟੀ ਹੈ। ਅਸੀਂ ਅਖੰਡ ਪਾਠ ਸਾਹਿਬ ਕਰਾਇਆ ਅਰਦਾਸਾਂ ਕਰਨ ਵਾਸਤੇ, ਬੇਨਤੀਆਂ ਕਰਨ ਵਾਸਤੇ, ਪਰ ਦੁੱਖ ਦੀ ਗੱਲ ਤੇ ਇਹ ਹੈ ਮੁੰਡੇ ਦਾ ਵਿਆਹ ਹੈ ਅੱਜ ਜੀ, ਸ਼ਗਨ ਲੱਗਣਾ ਹੈ ਅੱਜ ਜੀ, ਠਾਕਾ ਲੱਗਣਾ ਹੈ, ਤੇ ਉਦਣ ਨਾਲ ਹੀ ਬੱਕਰੇ ਵੱਢੇ ਹੋਏ ਨੇ, ਕੋਲ ਹੀ ਸ਼ਰਾਬਾਂ ਚੱਲਦੀਆਂ ਨੇ, ਅੰਦਰ ਮਰ ਦਾ ਪ੍ਰਕਾਸ਼ ਹੈ। ਫਿਰ ਅਸੀਂ ਕਹਿੰਦੇ ਹਾਂ ਮਾੜਾ ਤੇ ਮੈਂ ਕਿਸੇ ਦਾ ਕੀਤਾ ਨਹੀਂ ਸੀ, ਮੇਰਾ ਬੁਰਾ ਕਿਉਂ ਹੋ ਗਿਆ? ਝਾਤੀ ਮਾਰ ਕੇ ਵੇਖ, ਘੋਰ ਬੇਅਦਬੀ ਅਸੀਂ ਘਰ ਲਿਆ ਕੇ ਮਹਾਰਾਜ ਦੀ ਕਰਦੇ ਹਾਂ। ਕਰਾਓ ਜ਼ਰੂਰ, ਸ਼ਾਦੀ ਹੋ ਜਾਣ ਦਿਓ, ਰਿਸ਼ਤੇਦਾਰਾਂ ਨੂੰ ਕਹੋ ਚਲੋ ਆਪੋ ਆਪਣੇ ਘਰ, ਸਭ ਚਲੇ ਗਏ। ਬਸ ਜਦੋਂ ਤੂੰ ਵੇਖ ਲਿਆ ਵੀ ਹੁਣ ਮੇਰਾ ਕੱਲਾ ਪਰਿਵਾਰ ਘਰ 'ਚ ਹੈ, ਸਾਰਾ ਟੱਬਰ ਘਰ 'ਚ ਹੈ, ਉਸ ਵੇਲੇ ਫਿਰ ਅਖੰਡ ਪਾਠ ਸਾਹਿਬ ਦੀ ਤਰੀਕ ਲਓ, ਫਿਰ ਕਹੋ ਕਰਾਓ ਅਖੰਡ ਪਾਠ ਸਾਹਿਬ, ਕਿਉਂਕਿ ਸਤਿਗੁਰਾਂ ਦਾ ਪੂਰਾ ਪੂਰਾ ਸਤਿਕਾਰ ਹੋਵੇ। ਅਖੰਡ ਪਾਠ ਕਰਾਓ, ਵਿਆਹ ਤੋਂ 10-20 ਦਿਨ ਪਹਿਲਾਂ ਕਰਾਓ, ਜਦੋਂ ਰਿਸ਼ਤੇਦਾਰਾਂ ਕਰਕੇ ਭਾਜੜੀ ਨਾ ਪਈ ਰਵੇ, ਸਾਨੂੰ ਅਸੀਂ ਮਹਾਰਾਜ ਦਾ ਸਤਿਕਾਰ ਕਰੀਏ, ਫਿਰ ਅਖੰਡ ਪਾਠ ਸਾਹਿਬ ਕਰਾਉਣ ਦਾ ਫਾਇਦਾ। ਤੇ ਬਾਣੀ ਨੂੰ ਵੱਧ ਤੋਂ ਵੱਧ ਸੁਣੋ, 48 ਘੰਟਿਆਂ ਵਿੱਚੋਂ ਘੱਟ ਤੋਂ ਘੱਟ 30 ਘੰਟੇ ਤੇ ਬਾਣੀ ਬਹਿ ਕੇ ਕੋਲ ਸੁਣੀਏ, ਫਿਰ ਫਾਇਦਾ ਅਖੰਡ ਪਾਠ ਸਾਹਿਬ ਕਰਾਉਣ। ਫਿਰ ਵੇਖਣਾ, ਫਿਰ ਇੱਕ ਹੋਰ ਸਵਾਲ, ਬਾਬਾ ਜੀ ਬਾਣੀ ਸੁਣਦੇ ਤੇ ਹਾਂ ਸਮਝਦੇ ਆਉਂਦੀ ਨਹੀਂ, ਵੀ ਕਹਿੰਦੇ ਕੀ ਨੇ ਸਤਿਗੁਰੂ? ਬਾਣੀ ਦਾ ਪਤਾ ਤੇ ਲੱਗਦਾ ਨਹੀਂ, ਪਰ ਗ੍ਰੰਥੀ ਸਿੰਘ ਪੜ੍ਹੀ ਜਾਂਦਾ, ਅਸੀਂ ਕੋਲ ਬੈਠੇ, ਉਹਨਾਂ ਨੂੰ ਪਤਾ ਤੇ ਲੱਗਦਾ ਨਹੀਂ ਵੀ ਕਹਿੰਦੇ ਕੀ ਨੇ ਸਤਿਗੁਰੂ। ਬਾਣੀ ਦੀ ਜਿਹੜੀ ਧੁਨ ਹੈ, ਜਿਵੇਂ ਸਾਧ ਸੰਗਤ ਜੀ, ਬਾਣੀ ਧੁਰ ਦਰਗਾਹ ਦੇ ਵਿੱਚੋਂ ਆਈ ਹੈ ਤੇ ਗ੍ਰੰਥੀ ਸਿੰਘ ਪਾਠ ਕਰਦਾ, ਅਸੀਂ ਕੋਲ ਬਹਿ ਕੇ ਸੁਣਨੇ ਆ, ਉਹਦੀ ਜਿਹੜੀ ਧੁਨ ਹੈ ਉਹ ਵੀ ਦਰਗਾਹੀ ਧੁਨ ਹੈ। ਉਹ ਧੁਨ ਵਿੱਚ ਹੀ ਇੰਨੀ ਪਾਵਰ ਹੈ, ਉਹ ਸਾਡੇ ਦੁੱਖ ਕੱਟ ਸਕਦੀ ਹੈ। ਕੋਲ ਬਹਿ ਕੇ ਬਾਣੀ ਸੁਣੀਏ, ਅਖੰਡ ਪਾਠ ਸਾਹਿਬ ਕਰਾਉਣ ਦਾ ਫਾਇਦਾ ਤਾਂ ਹੈ। ਇੱਕ ਹੋਰ ਬੇਨਤੀ ਜ਼ਰੂਰੀ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲੈ ਕੇ ਆਉਣਾ ਹੈ ਕਿਸੇ ਗੁਰਦੁਆਰੇ ਦੇ ਵਿੱਚੋਂ, ਉਦੋਂ ਸਰੂਪ ਜਿੱਥੋਂ ਲੈ ਕੇ ਆਉਣਾ ਹੈ, ਸਾਰੇ ਰਾਹ ਸਾਰੀਆਂ ਗਲੀਆਂ ਸਾਫ਼ ਕਰ ਦਈਏ, ਉਹਦੇ 'ਤੇ ਕੋਈ ਖਰਚ ਨਹੀਂ ਹੋਣਾ, ਝਾੜੂ ਲਾ ਦਈਏ, ਪਾਣੀ ਛਿੜਕ ਦਈਏ, ਲੈ ਕੇ 50 ਰੁਪਈਆਂ ਦੀ ਕਲੀ ਦੋਵੇਂ ਪਾਸੇ ਪਾ ਦਈਏ, ਵੇਖਣ ਵਾਲਾ ਕਵੇ ਕਿ ਸਤਿਗੁਰਾਂ ਦਾ ਸਤਿਕਾਰ ਵੇਖੋ ਸਿੱਖ ਕਿੰਨਾ ਕਰਦੇ ਨੇ, ਪਤਾ ਲੱਗੇ ਕਿ ਮਹਾਰਾਜ ਆ ਰਹੇ ਨੇ ਸਾਡੇ ਘਰ।
ਸਤਿ ਸ੍ਰੀ ਅਕਾਲ।
ਖਿਮਾ ਕਰਨਾ, ਅੱਜ ਅਸੀਂ ਸਰੀਰਾਂ ਨਾਲ ਜ਼ਿਆਦਾ ਤੇ ਬਾਣੀ ਨਾਲ ਘੱਟ ਜੁੜਦੇ ਹਾਂ। ਆ ਮੈਂ ਚੰਡੀਗੜ੍ਹ ਗਿਆ ਸੀ, ਮੈਨੂੰ ਕਹਿੰਦੇ ਬਾਬਾ ਜੀ ਅਸੀਂ ਤੇ ਬੈਂਡ ਵਾਜਾ ਲਾ ਕੇ ਅੱਗੇ ਫਿਰ ਲੈ ਕੇ ਜਾਵਾਂਗੇ, ਮੈਂ ਕਿਹਾ ਫਿਰ ਮੈਂ ਤੇ ਨਹੀਂ ਆਉਣਾ। ਬੈਂਡ ਵਾਜਾ ਜੇ ਲਾਉਣਾ ਤੇ ਸਤਿਗੁਰਾਂ ਅੱਗੇ ਲਾਓ, ਜੇ ਫੁੱਲ ਪਾਉਣੇ ਨੇ ਤੇ ਸਤਿਗੁਰਾਂ ਤੇ ਪਾਓ, ਜੇ ਹਾਰ ਪਾਉਣੇ ਨੇ ਮਹਾਰਾਜ ਦਾ ਸਤਿਕਾਰ ਜਿੰਨਾ ਹੋ ਸਕੇ, ਜੇ ਮਹਾਰਾਜ ਦਾ ਸਤਿਕਾਰ ਹੋ ਗਿਆ, ਦੁਨੀਆਂ ਦੇ ਵਿੱਚ ਜਿੰਨੇ ਸਾਧੂ ਜਿੰਨੇ ਰਾਗੀ ਜਿੰਨੇ ਢਾਡੀ ਜਿੰਨੇ ਕਥਾ ਵਾਚਕ ਨੇ, ਉਹਨਾਂ ਦਾ ਸਭ ਦਾ ਆਪਣੇ ਆਪ ਸਤਿਕਾਰ ਹੋ ਜਾਂਦਾ ਆਪਣੇ ਆਪ। ਹੁਣ ਇੰਨੀ ਸੰਗਤ ਬੈਠੀ ਹੈ, ਇਹਨਾਂ ਦੇ ਵਿੱਚੋਂ ਇੱਕ ਬੰਦਾ ਮਾਇਆ ਦਿੰਦਾ, 100 ਰੁਪਈਆ ਦੇ ਦਿੱਤਾ ਉਹਨੇ, ਲਓ ਜੀ ਮੇਰਾ ਸੇਵਾ ਚ ਪਾ ਦਿਓ। ਹੁਣ ਬੋਲਣ ਵਾਲੇ ਨੇ ਨਾਮ ਬੋਲਤਾ, ਭਾਈ ਫਲਾਣਾ ਸਿੰਘ 100 ਰੁਪਈਆ ਦਿੰਦਾ ਹੈ। ਉਸ ਬਜ਼ੁਰਗ ਦੇ 3-4 ਪੁੱਤਰ 3-4 ਨੂੰਹਾਂ ਬੈਠੀਆਂ ਨੇ, ਉਹਨਾਂ ਨੇ ਜਿੱਥੇ ਜਿੱਥੇ ਬੈਠੇ ਹੋਣਗੇ ਮਨ ਚ ਸੋਚਣਗੇ ਬਸ ਠੀਕ ਆ ਜੇ ਬਾਪੂ ਦਾ ਨਾਂ ਲੈ ਦਿੱਤਾ ਤੇ ਸਾਰੇ ਟੱਬਰ ਦਾ ਵਿੱਚ ਹੀ ਆ ਗਿਆ ਜੇ ਵੱਡੇ ਦਾ ਇੱਕ ਦਾ ਨਾਂ ਲੈ ਦਈਏ ਬਾਕੀ ਸਾਰਾ ਟੱਬਰ ਕਹਿੰਦਾ ਚਲੋ ਇੱਕ ਦਾ ਹੀ ਨਾਂ ਬੋਲਣਾ ਸੀ ਸਾਰੇ ਟੱਬਰ ਦਾ ਥੋੜਾ ਬੋਲੀਦਾ ਵੱਡੇ ਬਾਪੂ ਦਾ ਸਤਿਕਾਰ ਕਰ ਦਿੱਤਾ ਸਾਰੇ ਪਰਿਵਾਰ ਦਾ ਸਤਿਕਾਰ ਆਪਣੇ ਆਪ ਹੋ ਜਾਂਦਾ ਗੁਰੂ ਗ੍ਰੰਥ ਸਾਹਿਬ ਮਰ ਦਾ ਸਤਿਕਾਰ ਕਰ ਦਿਓ ਸਾਰੀ ਕੌਮ ਦਾ ਸਤਿਕਾਰ ਆਪਣੇ ਆਪ ਹੋ ਜਾਂਦਾ
ਸਤਿ ਸ੍ਰੀ ਅਕਾਲ
ਸਭ ਰਾਗੀ ਸਭ ਢਾਡੀ ਸਭ ਕਥਾ ਵਾਚਕ ਸਭ ਸਾਧੂਆਂ ਦਾ ਸਤਿਕਾਰ ਇਸੇ ਕਰਕੇ ਆਪਣੇ ਆਪ ਹੋ ਜਾਏਗਾ ਪਰ ਸਤਿਗੁਰਾਂ ਦਾ ਜੇ ਸਤਿਕਾਰ ਨਾ ਕੀਤਾ ਇੱਕ ਦਿਨ ਐਸਾ ਆਏਗਾ ਕਿ ਸਾਡਾ ਵੀ ਸਤਿਕਾਰ ਨਹੀਂ ਰਹਿਣਾ ਫਿਰ ਰੁਲਦੇ ਫਿਰਾਂਗੇ ਫਿਰ ਕਹਿੰਦੇ ਫਿਰਾਂਗੇ ਸਾਨੂੰ ਪੁੱਛਦਾ ਹੀ ਕੋਈ ਨਹੀਂ ਪਰਿਵਾਰ ਵੀ ਕਹਿਣੇ ਤੋਂ ਬਾਹਰ ਅਸੀਂ ਜੇ ਗੁਰੂ ਦੇ ਕਹਿਣੇ 'ਚ ਨਹੀਂ ਚੱਲਾਂਗੇ ਪਰਿਵਾਰ ਕਿੱਥੋਂ ਸਾਡੇ ਕਹਿਣੇ 'ਚ ਚੱਲੇਗਾ ਆਓ ਸਤਿਗੁਰਾਂ ਦਾ ਸਤਿਕਾਰ ਕਰਨਾ ਪਹਿਲਾਂ ਸਿੱਖੀਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਸੇ ਕਾਰਨ ਕਰਕੇ ਜੇ ਸਾਡੇ ਘਰ ਮਹਾਰਾਜ ਜੀ ਆਏ ਨੇ ਕਿਸੇ ਕਾਰਨ ਕਰਕੇ ਸਤਿਗੁਰਾਂ ਦੀ ਬੇਅਦਬੀ ਨਾ ਹੋਵੇ ਕਿਉਂ ਵਾਹੋ ਵਾਹੋ ਬਾਣੀ
ਨਿਰੰਕਾਰ ਹੈ
ਸਾਰੇ ਬੋਲਿਓ ਗੱਜ ਕੇ ਤਿੰਨੇ ਹਿੱਸਿਆਂ 'ਚ ਸਾਰੇ ਪੜਿਆ ਕਰੋ ਭੈਣਾਂ ਵੀ ਪੀਰ ਭਰਾ ਵੀ ਸਾਰੇ ਇਕੱਠ ਬਹੁਤ ਹੈ ਤੇ ਆਵਾਜ਼ ਘੱਟ ਆਉਂਦੀ ਮੇਰੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਪੈਰ ਪਵਿੱਤਰ ਕੀਤੇ ਚੱਲ ਕੇ ਆਏ ਆ ਸਿਰ ਪਵਿੱਤਰ ਕੀਤਾ ਨਮਸਕਾਰ ਕੀਤੀ ਹੈ ਸਾਧ ਸੰਗਤ ਜੀ ਹੱਥ ਪਵਿੱਤਰ ਸੇਵਾ ਨਾਲ ਅੱਖਾਂ ਪਵਿੱਤਰ ਦਰਸ਼ਨਾਂ ਨਾਲ ਜੀਵ ਮੈਲੀ ਨਾ ਰਹਿ ਜੇ ਕਿਤੇ ਇਹ ਵੀ ਪਵਿੱਤਰ ਕਰ ਲਈਏ ਜਿਹੜਾ ਕੱਪੜਾ ਕੱਪੜੇ ਦੀ ਕੋਈ ਕੰਨੀ ਰਹਿ ਜੇ ਮੈਲੀ ਬੀਬੀਆਂ ਉਹਨੂੰ ਲਾ ਤੋਂ ਲਾਹ ਕੇ ਦੁਬਾਰਾ ਸਾਧ ਸੰਗਤ ਜੀ ਉਹ ਕਈ ਵਾਰੀ ਦੁਬਾਰਾ ਧੋਣਾ ਪੈ ਜਾਂਦਾ ਕੱਪੜਾ ਜੀਭ ਮੈਲੀ ਨਾ ਰਹਿ ਜੇ ਕਿਤੇ ਆਓ ਇਹਨੂੰ ਵੀ ਸਾਫ਼ ਕਰੀਏ ਦਿਨ ਰਾਤ ਨਿੰਦਿਆ ਕਰਦੀ ਹੈ ਇਹ ਗੰਦੇ ਗੀਤ ਵੀ ਗਾਉਂਦੀ ਹੈ ਆ ਸਮਾਂ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਵਾਹੋ ਵਾਹੋ ਇਹਦੇ ਬਰਾਬਰ ਕੋਈ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿੰਨਾ ਸਤਿਕਾਰ ਕਰਾਂਗੇ ਓਨਾ ਹੀ ਥੋੜਾ ਹੈ ਸਾਧ ਸੰਗਤ ਜੀ ਅੱਜ ਮੱਥਾ ਟੇਕਣ ਵਾਲੇ ਬੜੇ ਨੇ ਭਾਵਨਾ ਵਾਲਾ ਕੋਈ ਵਿਰਲਾ ਵਿਰਲਾ ਹੈ ਜਿਹੜਾ ਸਮਝੇ
ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਹੀ ਦਸੇ ਪਾਤਸ਼ਾਹੀਆਂ ਹਾਜ਼ਰ ਨਾਜ਼ਰ ਬੈਠੀਆਂ
ਸਤਿ ਸ੍ਰੀ ਅਕਾਲ।
ਧਿਆਨ ਦੇਣਾ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ 1708 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੱਦੀ ਦਿੱਤੀ ਹੈ, ਉਸ ਵਕਤ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਮਹਾਰਾਜ ਬੈਠੇ ਨੇ। ਪਲੰਘਾ ਡਾਈ ਪਲੰਘਾ ਦੇ ਉੱਤੇ ਮਹਾਰਾਜ ਬੈਠੇ ਨੇ, ਚਰਨ ਧਰਤੀ ਤੇ ਰੱਖੇ ਹੋਏ ਨੇ। ਸੰਗਤਾਂ ਆਉਂਦੀਆਂ ਨੇ, ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ ਸਾਰੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਉੱਤੇ ਸੰਗਤ ਨੇ ਮੱਥਾ ਟੇਕਣਾ, ਚਰਨ ਵਿਚਾਲੇ ਆਉਂਦੇ ਹੀ ਨਹੀਂ ਸਿਰ ਲੱਗ ਜਾਂਦਾ ਧਰਤੀ ਨਾਲ ਜਾ ਕੇ। ਉਹ ਬੜੇ ਹੈਰਾਨ, ਜਿਹੜਾ ਵੀ ਆਇਆ ਕਰੇ ਕਮਾਲ ਹੋ ਗਈ, ਮੱਥਾ ਟੇਕਦਿਆਂ ਚਰਨਾਂ ਤੇ ਚਰਨ ਵਿਚਾਲੇ ਆਉਂਦੇ ਹੀ ਨਹੀਂ। ਇੱਕ ਆਇਆ, ਦੋ ਆਏ, ਸਾਰੇ ਬਹਿ ਗਏ। ਮਨ ਚ ਸ਼ੰਕਾ ਪੈਦਾ ਹੋ ਗਿਆ, ਕੀ ਖੇਡ ਵਰਤਾ ਰਹੇ ਨੇ। ਬੇਨਤੀ ਕੀਤੀ ਸੱਚੇ ਪਾਤਸ਼ਾਹ, ਆਪ ਜੀ ਪਲੰਘੇ ਦੇ ਉੱਤੇ ਬੈਠੇ ਹੋ, ਅਸੀਂ ਤੁਹਾਡੇ ਚਰਨਾਂ ਤੇ ਮੱਥਾ ਟੇਕਦੇ ਹਾਂ। ਮਹਾਰਾਜ ਚਰਨ ਮੱਥਾ ਤੇ ਚਰਨਾਂ ਤੇ ਟੇਕਦੇ ਹਾਂ, ਲੱਗ ਜਾਂਦਾ ਧਰਤੀ ਨਾਲ ਜਾ ਕੇ। ਚਰਨ ਦਿਸਦੇ ਜ਼ਰੂਰ ਨੇ, ਚਰਨਾਂ ਦੀ ਪਕੜ ਨਹੀਂ ਹੋ ਰਹੀ। ਮੱਥਾ ਧਰਤੀ ਨਾਲ ਲੱਗ ਜਾਂਦਾ, ਚਰਨਾਂ ਤੇ ਨਹੀਂ ਲੱਗਦਾ। ਸਤਿਗੁਰ ਕਹਿੰਦੇ, ਸਿੰਘੋ ਮੱਥਾ ਟੇਕਦੇ ਹੋ ਚਰਨਾਂ ਤੇ, ਦਿਸਦੇ ਨੇ, ਹਾਂ ਮਹਾਰਾਜ ਦਿਸਦੇ ਨੇ, ਪਕੜ ਨਹੀਂ ਹੁੰਦੀ। ਮਹਾਰਾਜ ਕਹਿੰਦੇ, ਹੁਣ ਮੈਂ ਉਸ ਗੁਰੂ ਦੇ ਲੜ ਲਾ ਕੇ ਜਾਵਾਂਗਾ ਜਿਹੜਾ ਦਿਸੇਗਾ ਤੇ ਸਹੀ, ਪਕੜ ਨਹੀਂ ਹੋਏਗੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਦਿਸੇਗਾ ਤੇ ਸਹੀ, ਪਕੜ ਨਹੀਂ ਹੋਏਗੀ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਸਾਨੂੰ ਦਿਸਦੇ ਤੇ ਹੈਗੇ ਨੇ, ਪਰ ਸਾਨੂੰ ਪਕੜ ਨਹੀਂ ਹੁੰਦੀ। ਪਕੜ ਕੋਈ ਵਿਰਲਾ ਕਰਦਾ, ਸੁਰਤੀ ਦੁਆਰਾ, ਅਭਿਆਸ ਦੁਆਰਾ, ਰਹਿਤ ਮਰਿਆਦਾ ਦੁਆਰਾ, ਉਹ ਕੋਈ ਵਿਰਲਾ ਗੁਰਮੁਖ ਹੈ ਜਿਹੜਾ ਪਕੜ ਕਰੇ, ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝੇ। ਸਾਧ ਸੰਗਤ ਧੰਨੇ ਨੇ ਇੱਕ ਪੱਥਰ ਤੇ ਭਰੋਸਾ ਰੱਖ ਲਿਆ, ਰੱਬ ਪੱਥਰ ਚੋਂ ਪ੍ਰਗਟ ਹੋਇਆ, ਪੱਥਰ ਚੋਂ ਨਹੀਂ, ਰੱਬ ਧੰਨੇ ਦੀ ਸ਼ਰਧਾ ਚੋਂ ਪ੍ਰਗਟ ਹੋਇਆ। ਪੱਥਰ ਦੀ ਥਾਂ ਤੇ ਲੱਕੜ ਹੁੰਦੀ, ਰੱਬ ਉਹਦੇ ਚੋਂ ਵੀ ਆ ਜਾਂਦਾ। ਪੱਥਰ ਦੀ ਥਾਂ ਤੇ ਕੋਈ ਵੀ ਚੀਜ਼ ਹੁੰਦੀ, ਰੱਬ ਪ੍ਰਗਟ ਹੋ ਜਾਂਦਾ, ਕਿਉਂਕਿ ਧੰਨੇ ਦੀ ਸ਼ਰਧਾ ਹੀ ਇੰਨੀ ਬਣ ਚੁੱਕੀ ਸੀ। ਸਾਨੂੰ ਪੱਥਰ ਪੂਜਕ ਨਹੀਂ ਬਣਾਇਆ ਸਤਿਗੁਰਾਂ ਨੇ। ਸਾਧ ਸੰਗਤ ਜੀ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨੇ ਨੇ ਪੱਥਰ ਤੇ ਸ਼ਰਧਾ ਰੱਖ ਲਈ, ਉਹਨੇ ਪੱਥਰ ਚੋਂ ਪਾ ਲਿਆ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਵੀ ਉੰਨੀ ਸ਼ਰਧਾ ਨਹੀਂ ਬਣਾਈ। ਮੇਰੀ ਬੇਨਤੀ ਭੈਣਾਂ ਦੇ ਚਰਨਾਂ ਚ ਹੈ, ਜਿਨ੍ਹਾਂ ਕੋਲ ਬੱਚੇ ਨੇ, ਇੱਕ ਦੋ ਬੱਚੇ ਜਿਨ੍ਹਾਂ ਦੇ ਰੋਣ ਦੀ ਆਵਾਜ਼ ਸਟੇਜ ਤੱਕ ਆਉਂਦੀ ਹੈ, ਉਹਨਾਂ ਨੂੰ ਥੋੜਾ ਜਿਹਾ ਕੰਟਰੋਲ ਕਰੋ, ਜਾਂ ਤੇ ਚੁੱਪ ਕਰਾ ਦਿਓ, ਜਾਂ ਪਿਛਲੇ ਪਾਸੇ ਇੱਧਰ ਲੈ ਜਾਓ ਬੱਚਿਆਂ ਨੂੰ, ਉਹਨਾਂ ਦੀ ਆਵਾਜ਼ ਨਾ ਆਵੇ ਸਟੇਜ ਤੱਕ। ਧਿਆਨ ਦੇਣਾ ਸਤਸੰਗ ਜੀ, ਧੰਨੇ ਨੇ ਸ਼ਰਧਾ ਰੱਖੀ ਇੱਕ ਪੱਥਰ ਤੇ। ਤਰਲੋਚਨ ਦੇ ਕੋਲ ਗਏ, ਪਰਿਵਾਰ ਵਾਲੇ ਕਹਿੰਦੇ, ਕੀ ਪੁੱਠੀ ਪੱਟੀ ਪੜਾਤੀ, ਸਾਡਾ ਤੇ ਮੁੰਡਾ ਵਿਗੜ ਗਿਆ, ਉਹ ਤੇ ਪੱਥਰ ਦੇ ਅੱਗੇ ਬੈਠਾ ਰਹਿੰਦਾ। ਤਰਲੋਚਨ ਜੀ ਆਏ, ਧੰਨਿਆ ਆ ਕੀ ਕਰਦਾ? ਕਹਿੰਦੇ ਜੀ, ਜਿੰਨਾ ਚਿਰ ਪ੍ਰਗਟ ਨਹੀਂ ਹੁੰਦਾ ਉਹਨਾਂ ਚਿਰ ਮੈਂ ਤੇ ਨਹੀਂ ਪਿੱਛੇ ਹਟਣਾ। ਉਹ ਕਹਿੰਦੇ, ਸਿਆਣਾ ਬਣ ਜਾ, ਪੱਥਰ ਨਹੀਂ ਸੁਣਦਾ ਫਰਿਆਦ ਕਿਸੇ ਕੀ, ਇਹਨੇ ਨਹੀਂ ਸੁਣਨੀ। ਧੰਨਾ ਕਹਿੰਦਾ, ਨਹੀਂ ਜੀ, ਮਿਹਨਤ ਨਹੀਂ ਜਾਂਦੀ ਬਰਬਾਦ ਕਿਸੇ ਕੀ, ਮਿਹਨਤ ਹੋਵੇ।
ਸਤਿ ਸ੍ਰੀ ਅਕਾਲ।
ਜਿਨ੍ਹਾਂ ਨੇ ਮਿਹਨਤ ਕੀਤੀ ਹੈ, ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਹੈ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਹੀ ਗੁਰੂ ਨਾਨਕ ਸਾਹਿਬ ਨੂੰ ਵੇਖ ਲਿਆ, ਉਹ ਦਰ ਦਰ ਤੇ ਨਹੀਂ ਭਟਕਦੇ।
ਦਰ ਦਰ ਦੇ ਭਟਕਣ ਨਾਲ ਤੂੰ ਇੱਕ ਦਰ ਦਾ ਹੋ ਕੇ ਬਹਿ ਗਿਆ, ਦਰ ਦੇ ਭਟਕਣ ਨਾਲ ਇੱਕ ਦਰ ਦਾ ਹੋ ਕੇ ਬਹਿ ਗਿਆ। Thank you.
क्या करे कहां डलावे जियो सर्व सुख को नायको राम नाम
रस पियो
रस पियो। क्यों दर दर ते भटकदे फिरदे आपां?
बुताला नगर है अमृतसर खिमा करना जिला कपूरथला पैंदा है अमृतसर ते कपूरथले दे विचाले पैंदा है।
ਸੁਭਾਨਪੁਰ ਤੋਂ ਮੁੜੀਏ ਉਹ ਬਤਾਲਾ ਨਗਰ ਆਉਂਦਾ ਉੱਥੇ ਕਈ ਨਗਰ ਨੇ ਇਕੱਠੇ। ਬਤਾਲਾ ਨਗਰ ਕੋਈ ਸਮਾਂ ਸੀ ਸਾਰਾ ਪਿੰਡ ਮਨਮਤੀਆਂ ਦਾ ਸੀ ਸਾਰਾ ਇੱਟਾਂ ਪੱਥਰਾਂ ਨੂੰ ਪੂਜਣ ਵਾਲੇ ਲੋਕ ਹਨ। ਸਾਧ ਸੰਗਤ ਬਹੁਤ ਉੱਥੇ ਮਨਮਤ ਦਾ ਜ਼ੋਰ ਸੀ ਬੋਲਬਾਲਾ ਸੀ ਤੇ ਪਿੰਡ ਵਿੱਚ ਵਿਆਹ ਸ਼ਾਦੀਆਂ ਹੁੰਦੇ ਨੇ। ਇੱਕ ਨੇ ਵਿਆਹ ਕੀਤਾ ਆਪਣੇ ਪੁੱਤਰ ਦਾ ਵਿਆਹ ਤੇ ਕੀਤਾ ਪਰ ਜਿਹੜੀ ਨੂੰਹ ਆਈ ਉਹ ਆ ਗਈ ਬੜੀ ਗੁਰਮੁਖ। ਉਹ ਸਾਧ ਸੰਗਤ ਚਰਨਾ ਅੰਮ੍ਰਿਤ ਦੀ ਦਾਤ ਉਹਨੇ ਪ੍ਰਾਪਤ ਕੀਤੀ ਆਪਣੇ ਪੇਕੇ ਘਰ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਕੋਲ ਜਾ ਕੇ। ਸਾਰਾ ਹੀ ਟੱਬਰ ਸ਼ਰਧਾਲੂ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚਖੰਡ ਚਲੇ ਗਏ। ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੱਦੀ ਮਿਲੀ। ਜਦੋਂ ਉਹਦੀ ਸ਼ਾਦੀ ਹੋਈ ਉਹਨਾਂ ਦੇ ਕਾਰ ਵਿਹਾਰ ਆ ਕੇ ਵੇਖ ਕੇ ਦਿਨ ਚੜਿਆ ਨਾ ਤੇ ਕਹਿੰਦੇ ਚੱਲ ਬੀਬਾ ਚੱਲੀਏ ਕਬਰ ਤੇ ਮੱਥਾ ਟੇਕਣ ਤੇ ਸਾਧ ਸੰਗਤ ਉਹ ਬੀਬੀ ਨੇ ਸਾਫ਼ ਇਨਕਾਰ ਕਰ ਦਿੱਤਾ। ਕਹਿੰਦੀ ਮੈਂ ਮੱਥਾ ਟੇਕ ਨਹੀਂ ਜਾਣਾ ਕਿਸੇ ਕਬਰ ਤੇ। ਪਰਿਵਾਰ ਵਾਲੇ ਕਹਿੰਦੇ ਨੇ ਮੱਥਾ ਕਿਉਂ ਨਹੀਂ ਟੇਕਣਾ? ਕਹਿੰਦੀ ਜੋ ਮਰਜ਼ੀ ਹੋ ਜਾਏ ਮੈਂ ਮੱਥਾ ਨਹੀਂ ਟੇਕਣਾ ਕਿਉਂਕਿ ਇਹ ਸਿਰ ਹੈ ਅਮਾਨਤ ਸਤਿਗੁਰ ਦੀ। ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ ਇਹ ਦਿਲ ਹੈ ਅਮਾਨਤ ਸਤਿਗੁਰ ਦੀ। ਥਾਂ ਥਾਂ ਤੇ ਲਗਾਇਆ
ਨਹੀਂ ਜਾਂਦਾ
ਨਹੀਂ ਜਾਂਦਾ ਜੋ ਮਰਜ਼ੀ ਹੋ ਜਾਏ ਮੈਂ ਨਹੀਂ ਟੇਕਣਾ ਮੱਥਾ ਕਿਤੇ। ਉਹ ਕਹਿੰਦੇ ਆਈ ਅੱਜ ਹੈ ਹੁਣੇ ਜਵਾਬ ਲੱਗ ਪਈ ਦੇਣ। ਉਸੇ ਸਮੇਂ ਕਹਿੰਦੇ ਮੱਥਾ ਤੇ ਟੇਕਣਾ ਪੈਣਾ ਹੈ। ਕਹਿੰਦੀ ਜੋ ਮਰਜ਼ੀ ਹੋ ਜਾਏ ਮੈਂ ਨਹੀਂ ਮੱਥਾ ਟੇਕਣਾ ਕਿਤੇ। ਕੁਝ ਦਿਨ ਲੰਘ ਗਏ ਇਹਨੇ ਸਵੇਰੇ ਉੱਠਣਾ ਚੌਂਕੜਾ ਮਾਰ ਕੇ ਬਹਿ ਜਾਣਾ। ਸਾਰੇ ਨਾਰਾਜ਼ ਹੁੰਦੇ ਨੇ ਕਹਿੰਦੇ ਆਹ ਕੀ ਕਰਦੀ ਤੂੰ? ਕਹਿੰਦੀ ਮੈਂ ਬਾਣੀ ਪੜ੍ਹਦੀ। ਕਹਿੰਦੇ ਸਾਡੇ ਰਿਵਾਜ਼ ਹੀ ਨਹੀਂ ਬਾਣੀ ਪੜ੍ਹਨ ਦਾ। ਖਿਮਾ ਕਰਨਾ ਕਈ ਪਿੰਡਾਂ ਦੇ ਵਿੱਚ ਰਿਵਾਜ਼ ਨਹੀਂ ਬਾਣੀ ਪੜ੍ਹਨ ਦਾ। ਕਈ ਘਰਾਂ ਦੇ ਵਿੱਚ ਹੈ ਹੀ ਨਹੀਂ ਵੀ ਇੱਕ ਵੀ ਐਸਾ ਮੈਂਬਰ ਨਹੀਂ ਜਿਹੜਾ ਸਵੇਰੇ ਉੱਠ ਕੇ ਵਾਹਿਗੁਰੂ ਕਹਿੰਦਾ ਹੋਵੇ। ਪ੍ਰਤੱਖ ਨਰਕ ਦੇ ਦਰਸ਼ਨ ਨੇ ਆਖੋ ਸਤਨਾਮ
ਵਾਹਿਗੁਰੂ।
ਉਹ ਪ੍ਰਤੱਖ ਨਰਕ ਹੈ ਉਹ ਘਰ ਜਿਹੜੇ ਘਰ ਵਿੱਚ ਇੱਕ ਦਰਸ਼ਨ ਕਰਨ ਯੋਗ ਅੰਮ੍ਰਿਤਧਾਰੀ ਵੀ ਨਹੀਂ ਦੇਖਦਾ। ਸਵੇਰੇ ਉੱਠ ਕੇ ਦਰਸ਼ਨ ਹੁੰਦੇ ਨੇ ਉਹ ਵੀ ਸਵੇਰੇ ਹੀ ਸ਼ਰਾਬ ਸਵੇਰੇ ਹੀ। ਕਈ ਤੇ ਕਹਿੰਦੇ ਅੰਮ੍ਰਿਤ ਵੇਲੇ ਹੀ ਪੈਗ ਤੋਂ ਸ਼ੁਰੂ ਹੁੰਦਾ ਹੈ ਆਨੰਦੀ ਫੇਰ ਆਉਂਦਾ। ਕੁੰਭੀ ਨਰਕ ਬਣੇ ਹੋਏ ਨੇ ਘਰ ਸਾਡੇ। ਬੇਨਤੀ ਹੈ ਜਿਹੜੇ ਘਰ ਵਿੱਚ ਅੰਮ੍ਰਿਤ ਵੇਲੇ ਤੋਂ ਸਾਰਾ ਟੱਬਰ ਮਾਰ ਕੇ ਚੌਂਕੜੇ ਬੈਠ ਜਾਂਦਾ ਬਾਣੀ ਪੜ੍ਹਦੇ ਨੇ ਉਹ ਘਰ ਸਵਰਗ ਬਣੇ ਹੋਏ ਨੇ ਸਵਰਗ। ਜਦੋਂ ਸਵੇਰੇ ਸਵੇਰੇ ਲੱਗੀ ਬਾਣੀ ਪੜ੍ਹਨ ਉਹ ਕਹਿੰਦੇ ਚੱਲ ਬਈ ਬਾਣੀ ਨਹੀਂ ਪੜ੍ਹਨ ਦੇਣੀ।
ਨਹੀਂ ਨਹੀਂ ਮਾਤਾ ਜੀ ਸਾਡਾ ਤੇ ਨੇਮ ਹੈ
ਜੇ ਮੈਂ ਅੱਜ ਨਾ ਪੜੀ ਗੁਰਬਾਣੀ
ਹੈ ਮਾਤਾ ਜੀ ਅੱਜ ਜੇ ਮੈਂ ਨਾਨਾ ਬਾਣੀ ਪੜ੍ਹੀ ਸਾਡੇ ਵਾਲਾ ਕੰਮ ਨੀ ਮਹੀਨੇ ਮੱਸਿਆ ਜਾਂਦੇ ਹਾਂ ਜੀ ਗੁਰਦੁਆਰੇ ਪੁੱਛੋ ਜਾ ਕੇ ਬੜੇ ਚੌੜੇ ਹੋ ਕੇ ਕਹਿਣਗੇ ਬਾਬਾ ਜੀ ਆਈ ਸੰਗਰਾਂਦ ਜਾਂਦੇ ਆ ਉਹ ਪਤਾ ਕਿਉਂ ਜਾਣਾ ਉਦਣ ਦੇਗ ਜੂ ਬਣਦੀ ਆ ਗਸਥਨਾ
ਸ੍ਰੀ ਵਾਹਿਗੁਰੂ
ਦੇਗ ਦੇ ਪ੍ਰੇਮੀ ਆ ਜੇ ਸਤਿਗੁਰਾਂ ਨਾਲ ਪ੍ਰੇਮ ਹੋਵੇ ਰੋਜ਼ ਨਾ ਜਾਈਏ ਮਹੀਨੇ ਮੱਸਿਆ ਗਿਆ ਤੇ ਮਹੀਨੇ ਮੱਸਿਆ ਗਿਆ ਤੇ ਕੀ ਗਿਆ ਸਾਧ ਸੰਗਤ ਗੁਰੂ ਦਾ ਪਿਆਰਾ ਉਹਦਾ ਨੇਮ ਹੁੰਦਾ ਹੈ ਜਿਉਂ ਮੱਛਲੀ ਬਿਨ ਪਾਣੀ ਆ ਕਿਉਂ ਜੀਵਨ ਪਾਵਾ ਹੈ ਬੂੰਦ ਵੀ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵਾ ਕਿਵੇਂ ਬਚਜੇ ਹੋਵੇ ਗੁਰੂ ਦਾ ਸਿੱਖ ਤੇ ਬਚਜੇ ਬਾਣੀ ਤੋਂ ਬਿਨਾ ਸਾਧ ਸੰਗਤ ਬਿਨ ਜਲ ਪ੍ਰਾਨ ਤਜੇ ਹੈ ਮੀਨਾ ਮੱਛੀ ਹੋਈ ਉਹ ਹੈ ਜਿਹੜੀ ਪਾਣੀ ਤੋਂ ਬਾਹਰ ਕੱਢੋ ਤੇ ਨਾਲ ਦੀ ਨਾਲ ਪ੍ਰਾਨ ਤਿਆਗ ਦੇ ਗੁਰਸਿੱਖ ਹੀ ਉਹ ਹੈ ਜਦੋਂ ਬਾਣੀ ਬਾਣੇ ਤੋਂ ਵਿਛੜ ਜਾਏ ਤੇ ਬਚ ਨਾ ਸਕੇ ਉਹ ਹੈ ਗੁਰਸਿੱਖ ਮਹੀਨੇ ਮੱਸਿਆ ਜਾਂਦੇ ਹਾਂ ਜੀ ਮਹੀਨੇ ਮੱਸਿਆ ਉਹਦਾ ਕਿਆ ਫਾਇਦਾ ਹੈ ਵੇਖੋ ਬੀਬੀ ਦਾ ਸਿਦਕ ਸੱਸ ਸਹੁਰਾ ਪਰਿਵਾਰ ਸਾਰਾ ਇੱਕ ਪਾਸੇ
ਜੇ ਮੈਂ ਅੱਜ ਨਾ ਪੜੀ ਗੁਰਬਾਣੀ
ਅਸੀਂ ਤੇ ਕਹਿੰਦੇ ਕੀ ਹੋ ਚੱਲਿਆ ਜੇ ਨਹੀਂ ਪੜਾਂਗੇ
ਪਰ ਨਿਤਨੇਮ ਟੁੱਟ ਜਾਵੋ
ਹੌਲੀ ਹੌਲੀ ਮਨ ਵੀ ਆਖੇਗਾ
ਕੀਤਾ ਮੇਰਾ ਨਿਤਨੇਮ ਟੁੱਟ ਜਾਏਗਾ ਮਾਤਾ ਜੀ ਮੈਂ ਤੁਹਾਡਾ ਹਰ ਬਚਨ ਮੰਨਣ ਨੂੰ ਤਿਆਰ ਹਾਂ
ਪਰ ਮੈਨੂੰ ਬਾਣੀ ਪੜ੍ਹਨ ਤੋਂ ਨਾ ਰੋਕੋ। ਜੋ ਮਰਜ਼ੀ ਹੋ ਜਾਏ ਮੈਂ ਬਾਣੀ ਪੜ੍ਹਨੀ ਨਹੀਂ ਛੱਡ ਸਕਦੀ। ਪਰ ਸਾਧ ਸੰਗਤ ਹੁਣ ਨਾ ਮੰਨੇ, ਸੱਜ ਵਿਆਹੀ ਆਈ ਹੈ ਸਾਧ ਸੰਗਤ ਜੀ, ਉਸ ਸਮੇਂ ਕੁੱਟਣਾ ਮਾਰਨਾ ਸ਼ੁਰੂ ਕਰਤਾ, ਪਰ ਕੁੱਟ ਤੇ ਖਾਂਦੀ ਰਹੀ, ਝਿੜਕਾਂ ਤੇ ਸਹਿੰਦੀ ਰਹੀ, ਪਰ ਬਾਣੀ ਪੜ੍ਹਨੀ ਨਾ ਛੱਡੀ, ਆਪਣਾ ਨੇਮ ਨਾ ਛੱਡਿਆ। ਗੁਰਮੁਖੋ ਨੇਮ, ਜਿਨ੍ਹਾਂ ਦਾ ਨੇਮ ਬਣ ਗਿਆ, ਨੇਮ ਤੋਂ ਬਾਅਦ ਪ੍ਰੇਮ ਬਣਦਾ, ਜੇ ਪ੍ਰੇਮ ਬਣ ਗਿਆ ਫਿਰ ਨੇਮ ਵਿੱਚ ਪ੍ਰੇਮ, ਪ੍ਰੇਮ ਵਿੱਚ ਨੇਮ ਨਹੀਂ ਹੁੰਦਾ। ਆਖੋ ਸਤਨਾਮ,
ਵਾਹਿਗੁਰੂ।
ਪਹਿਲਾਂ ਨੇਮ ਹੈ, ਨੇਮ ਤੋਂ ਬਾਅਦ
ਪ੍ਰੇਮ ਹੈ,
ਪ੍ਰੇਮ ਹੈ ਤੇ ਪ੍ਰੇਮ ਤੋਂ ਬਾਅਦ ਜਿਨ ਪ੍ਰੇਮ ਕੀਓ
ਤਿਨਹੀ ਪ੍ਰਭ ਪਾਇਓ,
ਤਿਨਹੀ ਪ੍ਰਭ ਪਾਇਓ। ਨੇਮ ਹੌਲੀ ਹੌਲੀ, ਨੇਮ ਤੋਂ ਬਾਅਦ ਪ੍ਰੇਮ। ਠੇਕੇ ਤੇ ਜਾਣ ਦਾ ਸੁਭਾਅ ਬਣਾ ਲਓ, ਰੋਜ਼ ਠੇਕੇ ਤੇ ਜਾਣਾ ਹੈ, ਬਸ ਪੀਣੀ ਤੇ ਹੈ ਨਹੀਂ, ਬੂਹੇ ਕੇ ਖਲੋਣਾ ਬਾਹਰ ਰੋਜ਼ ਜਾ ਕੇ 15 ਮਿੰਟ। ਨੇਮ ਬਣਾਈ ਰੱਖੋ, ਬਣਾਈ ਰੱਖੋ, ਬਣਾਈ ਰੱਖੋ, ਜਦੋਂ ਲੱਖਾਂ ਲੋਕਾਂ ਨੂੰ ਪੀਂਦਿਆਂ ਨੂੰ ਵੇਖਾਂਗੇ ਇੱਕ ਦਿਨ, ਪ੍ਰੇਮ ਵੀ ਬਣ ਜੂ, ਡੁੱਬ ਜਾਂਗੇ। ਨੇਮ ਬਣਾ ਲਓ ਗੁਰਦੁਆਰੇ ਜਾਣ ਦਾ, ਗੁਰਦੁਆਰੇ ਜਾਣਾ ਹੈ ਜੀ ਜਾਣਾ, ਨੇਮ ਬਣ ਗਿਆ, ਨੇਮ ਬਣ ਗਿਆ, ਹੌਲੀ 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 ਪ੍ਰੇਮ ਵੀ ਬਣ ਜਾਏਗਾ। ਕਈ
ਸਤਿ ਸ੍ਰੀ ਅਕਾਲ,
ਕਈ ਸੰਗਤ ਵਿੱਚ ਆਉਂਦੇ ਨੇ ਅਜੇ ਨੇਮ ਬਣ ਗਿਆ, ਸ਼ਰਾਬਾਂ ਵੀ ਪੀਂਦੇ ਨੇ। ਮੈਨੂੰ ਹੁਣ ਕਈ ਪਤਾ ਹੈ, ਕਈ ਕਹਿਣਗੇ ਬਾਬਾ ਜੀ ਇਹ ਸ਼ਰਾਬ ਵੀ ਪੀਂਦਾ ਤੇ ਦੀਵਾਨ ਵੀ ਕੋਈ ਨਹੀਂ ਛੱਡਦਾ। ਤੇ ਮੈਂ ਉਹਨੂੰ ਕਦੇ ਇਹ ਗੱਲ ਨਹੀਂ ਕਹੀ ਕਿ ਭਾਈ ਤੂੰ ਦੀਵਾਨ ਤੇ ਕਿਉਂ ਆਉਂਦਾ, ਤੂੰ ਤੇ ਸ਼ਰਾਬ ਪੀਂਦਾ, ਇਹ ਮਰਿਆਦਾ ਨਹੀਂ। ਜਿਹੜਾ ਪੀਣ ਵਾਲਾ ਹੈ ਉਹ ਸੰਗਤ ਕਰਦਾ ਰਹੇ, ਕਰਦਾ ਰਹੇ, ਕਰਦਾ ਰਹੇ, ਇੱਕ ਦਿਨ ਠੇਕੇ ਵਾਲ ਵੇਖਣ ਨੂੰ ਵੀ ਜੀ ਨਹੀਂ ਕਰਨਾ, ਐਸਾ ਦਿਨ ਆ ਜਾਂਦਾ। ਸੰਗਤ ਦਾ ਅਸਰ ਹੋਏਗਾ, ਸੰਗਤ ਦੀ ਰੰਗਤ ਚੜੇਗੀ। ਸੰਗਤ ਭਾਵੇਂ ਮਾੜੀ ਕਰ ਲਓ ਤੇ ਭਾਵੇਂ
ਚੰਗੀ ਕਰ ਲਓ,
ਉਹ ਸਾਡੀ ਮਰਜ਼ੀ ਹੈ। ਸੰਗਤ ਜਿਹੋ ਜੀ ਮਰਜ਼ੀ ਕਰ ਲਓ, ਅੱਜ ਉਹ ਬੀਬੀ ਬਾਣੀ ਦਾ ਜਾਪ ਕਰਦੀ ਹੈ, ਪਰ ਅਰਦਾਸ ਸਵੇਰ ਤੇ ਸ਼ਾਮ ਦੋ ਟਾਈਮ ਦੀ, ਸਾਰੇ ਪਰਿਵਾਰ ਨੂੰ ਸਿੱਖੀ ਦੀ ਜਾਤ, ਇਸ਼ਨਾਨ ਕਰੋ, ਗੁਰਦੁਆਰੇ ਜਾਓ, ਮੱਥਾ ਟੇਕੋ, ਨੱਕ ਰਗੜੋ, ਬੜੀ ਲੰਮੀ ਲਿਸਟ ਬਣਾਈ ਫਿਰਦੇ ਆ, ਦੁੱਧ ਦੇ ਦਿਓ, ਪੁੱਤ ਦੇ ਦਿਓ, ਜ਼ਮੀਨਾਂ ਦੇ ਦਿਓ, ਘਰ ਦੇ ਸੁੱਖ ਦੇ ਦਿਓ, ਉਸੇ ਲਿਸਟ ਵਿੱਚ ਆ ਗੱਲ ਜ਼ਰੂਰ ਸ਼ਾਮਿਲ ਕਰਿਆ ਕਰੋ, ਇੱਕ ਨਾ ਇੱਕ ਦਿਨ ਜ਼ਰੂਰ ਕਿਰਪਾ ਹੋ ਜਾਏਗੀ। ਸਿੱਖੀ ਦੀ ਦਾਤ ਸੱਚੇ ਪਾਤਸ਼ਾਹ ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ। ਜਿਹੜੇ ਭੁੱਲ ਗਏ ਮਹਾਰਾਜ ਕਰੋ ਕਿਰਪਾ, ਰੋਜ਼ ਅਰਦਾਸ ਕਰਦੇ ਰਹੀਏ ਤੇ ਇੱਕ ਨਾ ਇੱਕ ਦਿਨ ਸਾਡੀ ਅਰਦਾਸ ਪਹੁੰਚ ਜਾਏਗੀ, ਇੱਕ ਨਾ ਇੱਕ ਦਿਨ ਸਾਡੀ ਫਰਿਆਦ ਪਹੁੰਚ ਜਾਏਗੀ। ਰੋਜ਼ ਅਰਦਾਸ ਬੇਨਤੀ ਕਰਦੇ ਰਹੀਏ। ਉਹ ਬੀਬੀ ਰੋਜ਼ ਬੇਨਤੀਆਂ ਕਰਦੀ, ਮਹਾਰਾਜ ਇਹ ਸਾਰੇ ਨਗਰ ਦਾ ਭਲਾ ਹੋਵੇ, ਇਹ ਸਾਰੇ ਪਰਿਵਾਰ ਦਾ ਭਲਾ ਹੋਵੇ, ਮਹਾਰਾਜ ਮੇਰੇ ਪਤੀ ਨੂੰ ਵੀ ਕਿਰਪਾ ਕਰੋ, ਜੋੜੋ, ਗੁਰਮੁਖ ਬਣਾਓ। ਅਰਦਾਸਾਂ ਕਰਦੀ ਰਹੀ, ਕਰਦੀ ਰਹੀ, ਪੇਕੇ ਘਰ ਗਈ, ਭਰਾ ਆਇਆ ਲੈ ਗਿਆ, ਫਿਰ ਇਹਦਾ ਪਤੀ ਗਿਆ ਲੈਣ। ਜਦੋਂ ਪਤੀ ਲੈਣ ਗਿਆ, ਉਹਨਾਂ ਦੇ ਘਰ ਦਾ ਜਦੋਂ ਮਾਹੌਲ ਵੇਖਿਆ,
ਮਨ ਬਦਲ ਗਿਆ। ਸਾਰਾ ਟੱਬਰ ਕਹਿੰਦਾ ਇੱਕ ਵਾਰੀ ਸਤਿਗੁਰਾਂ ਦੇ ਚਰਨਾਂ 'ਚ ਚੱਲੋ। ਸਤਿਗੁਰਾਂ ਦੇ ਚਰਨਾਂ 'ਚ ਲੈ ਗਏ ਸਾਧ ਸੰਗਤ। ਜਦੋਂ ਮਾਰ ਦੇ ਚਰਨਾਂ 'ਚ ਲੈ ਗਏ, ਇਹਨੇ ਬੇਨਤੀ ਕੀਤੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ, ਸੱਚੇ ਪਾਤਸ਼ਾਹ ਮਿਹਰ ਕਰ ਦਿਓ, ਆਪ ਜੀ ਨੇ ਕਿਰਪਾ ਕੀਤੀ ਆ ਮੇਰੇ ਪਰਿਵਾਰ ਦੇ ਉੱਤੇ। ਮੈਂ ਸਿੱਖ ਸੀ, ਸਾਰਾ ਪਰਿਵਾਰ ਨੇ ਸਿੱਖੀ ਦੀ ਦਾਤ ਲਈ ਸੀ, ਮੈਂ ਵੀ ਚਰਨਾ ਅੰਮ੍ਰਿਤ ਲਿਆ, ਅਗਲਾ ਘਰ ਮਨਮੁੱਖਾਂ ਦਾ ਮਿਲ ਗਿਆ, ਮਿਹਰ ਕਰ ਦਿਓ, ਬਖਸ਼ਿਸ਼ ਕਰ ਦਿਓ, ਜੀਵਨ ਬਣਾ ਦਿਓ। ਬਸ ਗੁਰੂ ਅਰਜਨ ਦੇਵ ਮਹਾਰਾਜ ਨੇ ਸਿਰ ਤੇ ਹੱਥ ਰੱਖਿਆ, ਬੁਰਿਆਈਆਂ ਕੱਢ ਦਿੱਤੀਆਂ ਸਾਰੀਆਂ। ਪਤੀ ਦਾ ਜੀਵਨ ਬਣ ਗਿਆ, ਪਤੀ ਪਰਮੇਸ਼ਰ ਰੂਪ ਬਣ ਗਿਆ। ਸਾਧ ਸੰਗਤ ਜੀ ਘਰ ਆਈ, ਹੁਣ ਜਦੋਂ ਘਰ ਵਾਪਸ ਆਈ ਹੈ, ਆਉਣ ਸਾਰ ਉਹ ਪਤੀ ਜਿਹੜਾ ਹੈ ਉਹਨੂੰ ਪਰਿਵਾਰ ਵਾਲੇ ਕਹਿੰਦੇ ਲਓ ਬਈ ਕਬਰਾਂ ਤੇ ਮੱਥੇ ਟੇਕਣੇ ਨੇ, ਦੀਵੇ ਜਗਾਉਣੇ ਨੇ, ਰੋਟ ਚੜਾਉਣੇ ਨੇ। ਸਿੱਧਾ ਹੀ ਜਵਾਬ ਦੇਤਾ, ਕਹਿੰਦਾ ਮੈਂ ਨਹੀਂ ਜਾਣਾ, ਹੁਣ ਤੱਕ ਤੇ ਭੁੱਲਿਆ ਹੀ ਫਿਰਦਾ ਸੀ। ਕਹਿੰਦੇ ਕੀ ਹੋ ਗਿਆ, ਇਹ ਪੇਕੇ ਘਰ ਗਈ ਸੀ, ਪਤਾ ਨਹੀਂ ਕੀ ਇਹਦੇ ਸਿਰ 'ਚ ਧੂੜ ਲਿਆਂਦਾ, ਆਹ ਬੜੀ ਭੈੜੀ ਬਿਮਾਰੀ ਸਾਡੇ ਪਿੰਡਾਂ 'ਚ, ਪਤਾ ਨਹੀਂ ਜੇ ਇਹਦੇ ਸਿਰ 'ਚ ਕੀ ਧੂੜਤਾ। ਉਦਣ ਦਾ ਸਿੱਧੇ ਮੱਥੇ ਗੱਲ ਹੀ ਨਹੀਂ ਕਰਦਾ, ਸਿੱਧੇ ਮੂੰਹ ਨਾਲ ਗੱਲ ਹੀ ਨਹੀਂ ਕਰਦਾ, ਇਹਨੂੰ ਪਤਾ ਨਹੀਂ ਜੀ ਕਿਸੇ ਨੇ ਕੀ ਖਵਾ ਦਿੱਤਾ। ਖਵਾਉਣਾ ਕੀ ਹੈ, ਜੋ ਹੁੰਦਾ ਸਾਡੇ ਕਰਮਾਂ ਦਾ ਹੀ ਫਲ ਹੈ। ਗੁਰਮੁਖੋ ਜੇ ਕਰਮ ਠੀਕ ਨੇ, ਸਾਡੇ ਕਰਮ ਚੰਗੇ ਨੇ, ਭਾਵੇਂ ਕੋਈ ਜੋ ਮਰਜ਼ੀ ਕਰਦਾ ਰਹੇ ਕੁਛ ਨਹੀਂ ਹੋ ਸਕਦਾ। ਜੇ ਸਾਡੇ ਕਰਮਾਂ ਨੇ ਸਾਥ ਨਾ ਦਿੱਤਾ ਤੇ ਫਿਰ ਤੇ ਬਹਾਨੇ ਬਣ ਜਾਂਦੇ ਨੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਫਿਰ ਬਹਾਨੇ ਬਣ ਜਾਂਦੇ ਨੇ। ਅੱਜ ਕਹਿੰਦੇ ਕੀ ਹੋ ਗਿਆ, ਆਉਣ ਸਾਰ ਕਹਿੰਦਾ ਮੈਨੂੰ ਨਹੀਂ ਲੋੜ, ਕਹਿੰਦੇ ਆ ਜਾ ਚੱਲੀਏ ਮੱਥੇ ਟੇਕਣੇ, ਕਹਿੰਦਾ ਨਹੀਂ ਹੁਣ ਨਹੀਂ
ਪਿਆਰੇ ਜੀ, ਲੋੜ ਨਹੀਂ ਉਹ ਝੂਠੇ ਆਲੀ, ਲੋੜ ਨਹੀਂ ਉਹ ਝੂਠੇ ਆਲੀ, ਲੋੜ ਨਹੀਂ ਉਹ ਝੂਠੇ ਆਲੀ, ਪਿਆਰੇ ਜੀ ਲੋੜ ਨਹੀਂ ਉਹ ਝੂਠੇ ਆਲੀ, ਪਿਆਰੇ ਜੀ ਲੋੜ ਨਹੀਂ ਉਹ ਝੂਠੇ ਆਲੀ, ਪਿਆਰੇ ਜੀ ਲੋੜ
ਕੱਚੜਿਆਂ ਸਿਓ ਤੋੜ, ਟੂੰਡ ਸੱਜਣ ਸੰਤ ਪੱਕਿਆਂ, ਤੋੜ ਦਿੱਤੀ ਹੈ ਕੱਚਿਆਂ ਨਾਲੋਂ, ਹੁਣ ਤਾਂ ਪੱਕਾ ਲੱਭ ਲਿਆ, ਹੁਣ ਤੇ ਲੋੜ ਹੀ ਨਹੀਂ। ਕਹਿੰਦੇ ਅੱਛਾ ਹੁਣ ਮੱਥੇ ਨਹੀਂ ਟੇਕਣੇ, ਕਹਿੰਦੇ ਜੀ ਨਹੀਂ ਟੇਕਣੇ, ਕੀ ਤੂੰ ਹੁਣ ਰੋਟ ਨਹੀਂ ਲਾਉਣੇ, ਕਹਿੰਦਾ ਨਹੀਂ ਲਾਉਣੇ। ਪਰਿਵਾਰ ਵਾਲੇ ਕਹਿੰਦੇ ਅੱਛਾ ਜੇ ਸਾਡੀ ਨਹੀਂ ਮੰਨਣੀ ਜਾਂ ਚੱਲਿਆ ਜਾਂ, ਬੇਦਖਲ ਕਰ ਦਿਆਂਗੇ, ਕੁਛ ਵੀ ਨਹੀਂ ਮਿਲਣਾ ਤੈਨੂੰ, ਆਪਣੇ ਪਰਿਵਾਰ ਚੋਂ ਹੀ ਬੇਦਖਲ ਕਰ ਦਿਆਂਗੇ। ਸਾਧ ਸੰਗਤ ਜੀ ਕੋਈ ਗੱਲ ਨਹੀਂ, ਜੇ ਕੁਛ ਨਹੀਂ ਵੀ ਮਿਲੇਗਾ ਤਾਂ ਵੀ ਕੋਈ ਨਹੀਂ, ਮੇਰੇ ਸਤਿਗੁਰੂ ਮੇਰੇ ਨਾਲ ਨੇ, ਮੈਨੂੰ ਕਿਸੇ ਦੀ ਲੋੜ ਹੀ ਨਹੀਂ। ਇੱਕ ਕੱਚਾ ਮਕਾਨ, ਥੋੜੀ ਬਹੁਤੀ ਜ਼ਮੀਨ ਦੇ ਦਿੱਤੀ, ਕਹਿੰਦੇ ਲੈ ਇਹਦੇ ਨਾਲ ਆਪਣਾ ਗੁਜ਼ਾਰਾ ਕਰ ਲੈ, ਜੇ ਤੂੰ ਮੜੀਆਂ ਮਸਾਣੀਆਂ ਤੇ ਕਬਰਾਂ ਤੇ ਮੱਥਾ ਨਹੀਂ ਟੇਕਣਾ, ਸਾਡਾ ਕੀ ਲੱਗਦਾ, ਅਸੀਂ ਤੇਰੇ ਤੋਂ ਕੀ ਲੈਣਾ। ਸਤਿ ਸੰਗਤ ਜੀ ਰੁੱਸਦੀ ਹੈ ਦੁਨੀਆ, ਬੇਸ਼ੱਕ ਰੁੱਸ ਜੇ ਗੁਰਾਂ ਨੂੰ ਮਨਾਉਣਾ ਹੈ, ਅੰਤ ਵੇਲੇ ਦੁਨੀਆ ਨੇ ਕੰਮ, ਅੰਤ ਵੇਲੇ ਦੁਨੀਆ ਨੇ ਛੱਡ ਜਾਵਣਾ, ਗੁਰਾਂ ਕੰਮ ਆਉਣਾ ਹੈ।
ਸਤਿ ਸ੍ਰੀ ਅਕਾਲ,
ਇੱਥੇ ਹੀ ਵਸ ਨਹੀਂ ਜਮਾਂ ਵਾਲੀ ਮਾਰ ਝੱਲੀ ਨਹੀਂ ਜਾਵਣੀ, ਗੁਰਾਂ ਨੇ ਛਡਾਉਣਾ ਹੈ, ਸਭ ਰਹਿ ਜਾਣਗੇ ਇੱਥੇ ਹੀ, ਕੋਈ ਪਰਵਾਹ ਨਹੀਂ ਕੀਤੀ। ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ
ਸਾਰਾ ਰੁੱਸ ਜੇ
ਆ ਟਰਾਲੀਆਂ ਤੇ ਮੈਂ ਵੇਖਦਾ ਜੇ 100 ਟਰਾਲੀ ਹੈ ਤੇ ਵਿੱਚੋਂ 10 ਦੇ ਉੱਤੇ ਲਿਖਾਈ ਫਿਰਦੇ ਨੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਤੇ ਰੋਜ਼ ਠੇਕੇ ਤੇ ਜਾਂਦਾ ਰੱਜਿਆ ਸ਼ਰਾਬ ਦਾ ਟਰੈਕਟਰ ਚਲਾਉਂਦਾ ਪਿੱਛੇ ਲਿਖਿਆ ਮੇਰਾ ਕਲਗੀਆਂ ਵਾਲਾ ਨਾ ਰੁੱਸੇ ਇਹ ਕਿੱਧਰ ਦੀ ਮਰਿਆਦਾ ਭਾਈ ਜਾਣਾ ਠੇਕੇ ਤੇ ਰੁੱਸੇ ਨਾ ਬਾਜਾਂ ਵਾਲਾ ਇਹ ਤੇ ਬੜੀ ਜ਼ਬਰਦਸਤੀ ਹੋ ਗਈ ਨਾਲੇ ਠੇਕੇ ਤੇ ਵੀ ਜਾਣਾ ਨਾਲੇ ਉਹ ਧੱਕੇ ਨਾਲ ਹੀ ਮਨਾਉਣਾ ਉਹ ਤੇ ਪਿਆਰ ਦਾ ਭੁੱਖਾ ਪਿਆਰ ਦਾ ਜਦੋਂ ਕਰਮੀ ਐਸੇ ਨੇ ਸਾਡੇ ਕਰਮ ਹੀ ਧੋਖਾ ਦੇ ਰਹੇ ਨੇ ਸਾਧ ਸੰਗਤ ਜੀ ਮਨੋ ਆਖੇਗਾ ਕੋਈ ਸੱਚੇ ਪਾਤਸ਼ਾਹ ਮੁੱਖ ਦੁਨੀਆ ਮੋੜ ਲਵੇ ਦੁਨੀਆ ਭਾਵੇਂ ਮੁੱਖ ਮੋੜ ਲਵੇ ਸੰਸਾਰ ਭਾਵੇਂ ਮੁੱਖ ਮੋੜ ਲਵੇ ਐ ਸੱਚੇ ਪਾਤਸ਼ਾਹ ਮਾਤਾ ਪਿਤਾ ਕਹਿੰਦੇ ਚੱਲ ਫਿਰ ਜ਼ਮੀਨ ਵੀ ਥੋੜ੍ਹੀ ਜਿਹੀ ਰਿਸ਼ਤੇਦਾਰਾਂ ਨੇ ਕਹਿ ਕਹਾ ਕੇ ਦਵਾਤੀ ਕਹਿੰਦੇ ਇਹ ਵੀ ਨਹੀਂ ਦੇਣੀ ਕਹਿੰਦਾ ਮੈਂ ਕਬਰਾਂ ਤੇ ਮੱਥੇ ਨਹੀਂ ਟੇਕਣੇ ਭਾਵੇਂ ਸਾਰੇ ਰੁੱਸ ਦਿਓ ਰੁੱਸ ਜਾਓ ਮੁੱਖ ਦੁਨੀਆ ਮੋੜ ਲਵੇ ਮਾਲਕਾ ਤੂੰ ਮੁਖੜਾ ਨਾ ਮੋੜੀ ਦੁਨੀਆ ਮੋੜ ਲਵੇ ਅਸੀਂ ਵੀ ਆਖੀਏ ਕਾ ਕਦੇ ਮੇਰਾ ਹੋਰ ਨਾ ਕੋਈ ਦੁਨੀਆਂ ਤੋਂ ਕੀ ਲੈਣਾ ਹੈ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹੀ ਸੰਦਾ ਮੈਨੂੰ ਕਾਹਦੀ ਪਰਵਾਹ ਜੇ ਤੂੰ ਵੱਲ ਹੈ ਮੇਰੇ ਤੁਧ ਸਭ ਕੁਛ ਮੈਨੂੰ ਸੌਂਪਿਆ ਜਾ
ਤੇਰਾ ਬੰਦਾ
ਤੇਰਾ ਬੰਦਾ ਪਰ ਉਹਦੇ ਬੰਦੇ ਬਣਨਾ ਔਖਾ ਬਹੁਤ ਹੈ ਕੋਈ ਕਿਸੇ ਦਾ ਬਣ ਗਿਆ ਕੋਈ
ਕਿਸੇ ਦਾ ਬਣ ਗਿਆ
ਪਰ ਅਕਾਲ ਪੁਰਖ ਦਾ ਜਿਹੜਾ ਬਣ ਗਿਆ ਨਾ ਫਿਰ ਉਹ ਵੀ ਬਣ ਜਾਂਦਾ ਪਰ ਕੋਈ ਵਿਰਲਾ ਹੀ ਹੁੰਦਾ ਬਣਨ ਵਾਲਾ ਸਾਧ ਸੰਗਤ ਜੀ ਪਰਵਾਹ ਨਾ ਕੀਤੀ ਵੱਖਰੇ ਰਹਿਣਾ ਸ਼ੁਰੂ ਕਰਤਾ ਅੱਡ ਹੋ ਗਏ ਵੱਖਰੇ ਹੋ ਗਏ ਹੁਣ ਸਾਲ ਬਾਅਦ ਪੁੱਤਰ ਨੇ ਜਨਮ ਲਿਆ ਸਾਲ ਪਿੱਛੋਂ ਪੁੱਤਰ ਹੋ ਗਿਆ ਘਰ ਚ ਇੱਕ ਮਹੀਨੇ ਦਾ ਹੋਇਆ ਇੱਕ ਮਹੀਨੇ ਦਾ ਇੱਕ ਮਹੀਨੇ ਦਾ ਹੀ ਹੋਇਆ ਜੇ ਸਾਧ ਸੰਗਤ ਜੀ ਬੀਬੀ ਦਾ ਪਤੀ ਅੱਜ ਖੇਤਾਂ ਵਿੱਚ ਕੰਮ ਕਰਦਾ ਪੇਟ ਵਿੱਚ ਦਰਦ ਹੋਣ ਲੱਗ ਪਿਆ ਬਸ ਬਥੇਰਾ ਯਤਨ ਕੀਤਾ ਪਰ ਮੌਤ ਹੋ ਗਈ ਹੁਣ ਇੱਥੇ ਜਰਾ ਧਿਆਨ ਦੇਣਾ ਸਾਰਾ ਪਰਿਵਾਰ ਇੱਕ ਪਾਸੇ ਸਾਰਾ ਪਿੰਡ ਇੱਕ ਪਾਸੇ ਸਾਰਾ ਬੀਬੀ ਆਈ ਸੀ ਵਿਆਹੀ ਪਤੀ ਤੇ ਵੱਲ ਕਰ ਲਿਆ ਪਤੀ ਸਿਰ ਤੇ ਹੋਵੇ ਤਾਂ ਵੀ ਪਰਵਾਹ ਨਹੀਂ ਹੁੰਦੀ ਦੁਨੀਆ ਦੀ ਹੁਣ ਪਤੀ ਚਲਿਆ ਗਿਆ ਹੁਣ ਲੋਕ ਗੱਲਾਂ ਕਰਦੇ ਨੇ ਕਹਿੰਦੇ ਹੁਣ ਤਾਂ ਮੱਥਾ ਟੇਕ ਲੈ ਕਬਰ ਤੇ ਹੁਣ ਤੇ ਝੁਕਾਉਣਾ ਹੀ ਪੈਣਾ ਸਿਰ ਹੁਣ ਉਹ ਇੱਕੋ ਹੀ ਗੱਲ ਬਾਰ ਬਾਰ ਕਹਿੰਦੀ ਨਹੀਂ ਇਹ ਸਿਰ ਨਹੀਂ ਝੁਕੇਗਾ ਪਤੀ ਚਲਿਆ ਗਿਆ ਪਰ ਅਸਲੀ ਜਿਹੜਾ ਪਤੀ ਪਰਮੇਸ਼ਰ ਸਭ ਦਾ ਹੀ ਆ ਉਹ ਤੇ ਮੇਰੇ ਸਿਰ ਤੇ ਹੀ ਹੈ ਉਹ ਤੇ ਨਹੀਂ ਚੱਲਿਆ ਕਿਤੇ
ਹਾਂ ਸ੍ਰੀ ਅਕਾਲ।
ਜੇ ਉਹ ਮੇਰੇ ਸਿਰ ਤੇ ਆ ਫਿਰ ਮੈਨੂੰ ਕਾਹਦੀ ਪਰਵਾਹ, ਕੋਈ ਪਰਵਾਹ ਨਹੀਂ। ਬੜਾ ਲੋਕ ਗੱਲਾਂ ਕਰਦੇ ਨੇ, ਦੁਨੀਆ ਬੜਾ ਕੁਝ ਬੋਲਦੀ ਹੈ, ਪਰਖ ਦਾ ਸਮਾਂ ਆ ਗਿਆ। ਹੁਣ ਹੁਣ ਪਤਾ ਲੱਗਣਾ, ਸੁੱਖਾਂ ਦੇ ਵਿੱਚ ਵੀ ਦੁੱਖ ਦਾ ਪਤਾ, ਦੁੱਖ ਵਿੱਚ ਪਤਾ ਲੱਗਦਾ। ਹੁਣ ਤੇਰੀ ਕਿਰਪਾਨ ਕਾਇਮ ਹੈ, ਤੇਰੀ ਰਹਿਤ ਮਰਿਆਦਾ 'ਚ ਫਰਕ ਤੇ ਨਹੀਂ ਪੈ ਗਿਆ ਕਿਤੇ। ਮਾੜਾ ਜਿਹਾ ਦੁੱਖ ਦਾ ਸਮਾਂ ਆ ਗਿਆ, ਮੈਂ ਕਈ ਵੇਖੇ ਨੇ ਕਹਿਣਗੇ ਗੁਰਦੁਆਰੇ ਕੀ ਰੱਖਿਆ ਜੀ, ਬੜੇ ਮੱਥੇ ਟੇਕੇ ਨੇ, ਬਾਬਾ ਜੀ ਕੀ ਮਿਲਿਆ ਗੁਰਦੁਆਰੇ ਜਾ ਜਾ ਕੇ। ਇਹੋ ਜਿਹੇ ਵੀ ਹੁੰਦੇ ਨੇ, ਛੱਡ ਦਿੱਤਾ ਜੀ ਜਾਣਾ ਗੁਰਦੁਆਰੇ, ਸਾਡਾ ਤੇ ਜਵਾਨ ਮੁੰਡਾ ਤੁਰ ਗਿਆ, ਗੁਰਦੁਆਰੇ ਨੇ ਸਾਨੂੰ ਕੀ ਦਿੱਤਾ, ਉਹਨੇ ਦਿੱਤਾ ਸੀ ਉਹ ਲੈ ਗਿਆ, ਇਹਦੇ ਵਿੱਚ ਤੇਰਾ ਕੀ। ਪਰ ਨਹੀਂ, ਅਸੀਂ ਮਾੜਾ ਜਿਹਾ ਦੁੱਖ ਨਹੀਂ ਚੱਲ ਸਕਦੇ। ਇੱਕ ਚਾਰ ਤਰ੍ਹਾਂ ਦੇ ਹੁੰਦੇ ਨੇ ਸਰੋਤੇ ਸੰਗਤ 'ਚ ਜਾਣ ਵਾਲੇ, ਚਾਰ ਤਰ੍ਹਾਂ ਦੇ ਸ਼ਰਧਾਲੂ। ਇੱਕ ਉਹ ਨੇ ਜਿਹੜੇ ਜਾਣਗੇ, ਨਹੀਂ ਜਾਣਗੇ ਇੱਕੋ ਹੀ ਗੱਲ, ਚਲੇ ਜਾਣ ਤਾਂ ਵੀ ਕੋਈ ਨਹੀਂ, ਨਾ ਜਾਣਗੇ ਤਾਂ ਵੀ ਕੋਈ ਨਹੀਂ। ਸੰਗਤ ਵਿੱਚ ਜਾਣ ਵਾਲੇ ਕਈ ਇਹੋ ਜਿਹੇ ਹੁੰਦੇ ਨੇ, ਜੇ ਤੇ ਦੀਵਾਨ ਤੇ ਚਲੇ ਗਏ ਤਾਂ ਵੀ ਉਹੀ ਗੱਲ ਹੈ, ਜੇ ਘਰ ਪਏ ਨੇ ਤਾਂ ਵੀ ਇੱਕੋ ਹੀ ਗੱਲ ਸਮਝਦੇ। ਇੱਕ ਉਹ ਨੇ ਜਿਹੜੇ ਸੰਗਤ ਵਿੱਚ ਜਾਣਗੇ, ਮਾੜੀ ਜੀ ਠੋਕਰ ਵੱਜੀ ਨਹੀਂ, ਥਿੜਕ ਗਏ। ਠੋਕਰ ਭਾਵ ਮਾੜਾ ਜਿਹਾ ਕਿਸੇ ਨੇ ਕਹਿ ਦਿੱਤਾ, ਐਵੇਂ ਟਰਾਲੀਆਂ ਭਜਾਈ ਫਿਰਦੇ ਹੋ ਕੀ ਫਾਇਦਾ, ਉਦਣ ਹੀ ਕਹਿਣਗੇ ਨਾ ਯਾਰ ਲੋਕ ਗੱਲਾਂ ਕਰਦੇ ਨੇ ਆਪਾਂ ਨਹੀਂ ਜਾਣਾ। ਮਾੜਾ ਜਿਹਾ ਕਿਸੇ ਨੇ ਕਹਿ ਦਿੱਤਾ ਛੱਡ ਦੇਣਾ, ਉੱਥੇ ਖਹਿੜਾ ਹੀ ਛੱਡ ਦੇਣਾ, ਅਸੀਂ ਨਹੀਂ ਜੀ ਸੰਗਤ ਕਰਨੀ, ਤੇ ਇਹ ਮਾੜੀ ਜੀ ਠੋਕਰ ਨਹੀਂ ਝੱਲ ਸਕਦੇ। ਤੀਜੇ ਉਹ ਨੇ ਜਿਹੜੇ ਮਾੜੀ ਮੋਟੀਆਂ ਠੋਕਰਾਂ ਤੇ ਝੱਲੀ ਜਾਣਗੇ, ਪਰ ਕਿਤੇ ਜ਼ਬਰਦਸਤ ਠੋਕਰ ਵੱਜੇ ਫੇਰ ਕਹਿੰਦੇ ਨਹੀਂ ਹੋਣੀ। ਜ਼ਬਰਦਸਤ ਠੋਕਰ ਕਿਹੋ ਜੀ, ਕੋਈ ਭਾਣਾ ਐਸਾ ਵਰਤ ਗਿਆ, ਕੋਈ ਕੇਸ ਪੈ ਗਿਆ, ਕੋਈ ਐਸਾ ਨਾਰਾ ਕਰੇ, ਮੌਤ ਹੋ ਗਈ ਕੋਈ, ਬਸ ਫਿਰ ਕਹਿਣਾ ਹੁਣ ਨਹੀਂ ਜੀ ਜਾਣਾ। ਪਰ ਇੱਕ ਚੌਥੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਮਰ ਤੇ ਜਾਵਾਂਗੇ ਪਰ ਤੇਰਾ ਦੁਆਰਾ
ਨਹੀਂ ਛੱਡਣਾ,
ਨਹੀਂ ਛੱਡਣਾ। ਉਹ ਚੌਥੇ ਸ਼ਰਧਾਲੂ ਕਿਹੋ ਜਿਹੇ ਨੇ, ਅਸੀਂ ਰੋਜ਼ ਅਰਦਾਸ ਕਰਦੇ ਹਾਂ, ਮੈਂ ਕੱਲ ਵੀ ਅਰਜ਼ ਕੀਤੀ ਸੀ, ਜਿਹੜੇ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਵਾਏ। ਬੀਬੀਆਂ ਨੇ ਮੀਰ ਮੰਨੂ ਦੀਆਂ ਜੇਲ੍ਹਾਂ ਦੇ ਅੰਦਰ ਸਵਾ ਸਵਾ ਮਨ ਦੇ ਖੰਨੇ ਖੰਨੇ ਪ੍ਰਸ਼ਾਦੇ ਤੇ
ਗੁਜ਼ਾਰਾ ਕੀਤਾ,
ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਆਪਣੇ ਗਲਾਂ ਵਿੱਚ
ਹਾਰ ਪਵਾਏ,
ਹਾਰ ਪਵਾਏ। ਉਹ ਚੌਥੇ ਦਰਜੇ ਦੇ ਸ਼ਰਧਾਲੂ ਹੁੰਦੇ ਨੇ, ਜਿਹੜੇ ਚੌਥੇ ਦਰਜੇ ਦੇ ਸ਼ਰਧਾਲੂ ਨੇ ਨਾ, ਉਹ ਜਿਵੇਂ ਬੀਬੀਆਂ ਨੂੰ ਮੀਰ ਮੰਨੂ ਦੀਆਂ ਜੇਲ੍ਹਾਂ ਦੇ ਭੋਰਿਆਂ ਦੇ ਵਿੱਚ ਕੈਦ ਕਰ ਦਿੱਤਾ, ਬੀਬੀਓ ਈਨ ਮੰਨ ਲਓ ਤੁਹਾਡਾ ਰਿਹਾ ਹੀ ਕੱਖ ਨਹੀਂ, ਹੁਣ ਤੇ ਸਿਆਣੀਆਂ ਬਣ ਜਾਓ, ਬੱਚੇ ਤੁਹਾਡੇ ਖਤਮ ਕਰਤੇ, ਪਤੀ ਤੁਹਾਡੇ ਸ਼ਹੀਦ ਕਰਤੇ, ਘਰ ਤੁਹਾਡੇ ਖੋਲੇ, ਬੀਬੀਓ ਤੁਹਾਡਾ ਰਿਹਾ ਕੱਖ ਨਹੀਂ। ਬੀਬੀਆਂ ਕਹਿੰਦੀਆਂ ਨਹੀਂ ਨਹੀਂ ਸਾਡਾ ਤੇ ਗਿਆ ਹੀ ਕੱਖ ਨਹੀਂ। ਜ਼ਾਲਮ ਕਹਿੰਦੇ ਨੇ ਰਿਹਾ ਕੱਖ ਨਹੀਂ, ਬੀਬੀਆਂ ਕਹਿੰਦੀਆਂ ਸਾਡਾ ਗਿਆ ਕੱਖ ਨਹੀਂ। ਉਹ ਬੀਬੀਓ ਪਤੀ ਤੁਹਾਡੇ ਨਹੀਂ ਰਹੇ, ਬੱਚੇ ਤੁਹਾਡੇ ਨਹੀਂ ਰਹੇ, ਘਰ ਤੁਹਾਡੇ ਨਹੀਂ ਰਹੇ, ਤੁਸੀਂ ਕਹਿੰਦੀ ਹੋ ਸਾਡਾ ਗਿਆ ਹੀ ਕੱਖ ਨਹੀਂ। ਉਹ ਕਹਿੰਦੀਆਂ ਕੀ ਹੋ ਗਿਆ, ਸਾਡੇ ਪਤੀਆਂ ਨੂੰ ਸ਼ਹੀਦ ਕਰ ਦਿੱਤਾ, ਇੱਕ ਨਾ ਇੱਕ ਦਿਨ ਤੇ ਉਹਨਾਂ ਨੇ ਜਾਣਾ ਹੀ ਸੀ। ਕੀ ਹੋ ਗਿਆ, ਸਾਡੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ, ਇੱਕ ਨਾ ਇੱਕ ਦਿਨ ਸਾਡੇ ਬੱਚਿਆਂ ਨੇ ਛੱਡ ਕੇ ਚਲੇ ਜਾਣਾ ਸੀ। ਜੇ ਬੱਚੇ ਨਾ ਜਾਂਦੇ ਅਸੀਂ ਛੱਡ ਕੇ ਚਲੇ ਜਾਂਦੇ, ਜਾਣਾ ਤੇ ਇੱਕ ਦਿਨ ਸਭ ਨਹੀਂ ਹੈ, ਜਾਂ ਬੱਚੇ ਚਲੇ ਜਾਣਗੇ ਜਾਂ ਅਸੀਂ ਖੁਦ ਬੱਚਿਆਂ ਨੂੰ ਛੱਡ ਜਾਂਗੇ। ਕੀ ਹੋ ਗਿਆ, ਸਾਡੇ ਪਤੀ ਖੋਲੇ, ਕੀ ਹੋ ਗਿਆ ਸਾਡੇ ਪੁੱਤਰ ਖੋਲੇ, ਕੀ ਹੋ ਗਿਆ ਸਾਡੇ ਘਰ ਖੋਲੇ। ਉਹ ਜ਼ਾਲਮੋ ਜੇ ਪਾਵਰ ਹੈ ਸਾਡੇ ਤੋਂ ਸਾਡੀ ਸਿੱਖੀ ਖੋ ਕੇ ਹੈ ਪਾਵਰ,
ਹਾਂ ਸ੍ਰੀ ਅਕਾਲ।
ਸਿੱਖੀ ਖੋ ਸਕਦਾ ਕੋਈ, ਇਹ ਮਨ ਦਾ ਵਿਸ਼ਾ, ਇਹਨੂੰ ਕੌਣ ਖੋਲੇਗਾ, ਜਿਹੜੀ ਜਿਹਦਾ ਸੰਪਰਕ ਤਨ ਨਾਲ ਉਹਨੂੰ ਖੋ ਸਕਦੇ ਨੇ ਸਾਰੇ। ਤਨ ਨਾਲ ਜੇ ਛਾਪ ਪਾਈ ਹੈ ਉਹਨੂੰ ਚੋਰ ਲੈ ਜੂ, ਚੈਨੀ ਪਾਈ ਹੈ ਲੈ ਜੂ ਚੋਰ ਕੱਟ ਕੇ, ਜੇ ਮੈਟ੍ਰਿਕ ਦੀ ਪੜ੍ਹਾਈ ਕੀਤੀ ਹੈ ਉਹਨੂੰ ਤੇ ਨਹੀਂ ਚੋਰ ਲਿਜਾ ਸਕਦਾ, ਜੇ ਬੀ ਏ ਦੀ ਪੜ੍ਹਾਈ ਕੀਤੀ ਹੈ ਉਹਨੂੰ ਕੌਣ ਲੈ ਜੂ ਚੋਰੀ ਕਰਕੇ। ਕਰਮ ਧਰਮ ਪਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੁੱਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਜਰਾ ਧਿਆਨ ਦੇਣਾ, ਜਦੋਂ ਜਮਦੂਤ ਲਿਜਾਂਦੇ ਨੇ ਨਾ, ਸਤਿਗੁਰੂ ਕਹਿੰਦੇ ਨੇ ਜਿਹੜੇ ਤੇਰੇ ਕਰਮ ਧਰਮ ਦਿਸਣ ਵਾਲੇ ਨੇ ਇਹ ਤੇ ਰਾਹ 'ਚ ਹੀ ਲੁੱਟੇ ਜਾਣਗੇ, ਜਿਹੜੇ ਦਿਸਣ ਵਾਲੇ ਕਰਮ ਧਰਮ ਨੇ ਸਾਡੇ ਇਹ ਤੇ ਰਾਹ 'ਚ ਹੀ ਲੁੱਟ ਲੈਣਗੇ ਜਮਦੂਤ।
ਦਿਸਣ ਵਾਲੇ ਕਿਹੜੇ ਕਰਮ ਧਰਮ ਨੇ? ਪੱਖਾ ਦਿੱਤਾ ਸਾਰੇ ਟੱਬਰ ਦਾ ਨਾਂ ਲਿਖਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਦਿਸਣ ਵਾਲੇ ਕਰਮ ਧਰਮ ਨੇ, ਦਿੱਤਾ 100 ਰੁਪਈਆ ਬੋਲੋ ਜੀ ਸਪੀਕਰ ਚ ਮੇਰਾ ਨਾਮ, ਇਹ ਦਿਸਣ ਵਾਲੇ ਕਰਮ ਧਰਮ ਨੇ, ਇਹ ਨੀ ਨਾਲ ਜਾਣੇ, ਇਹ ਤੇ ਇੱਥੇ ਰਹਿ ਜਾਣੇ ਨੇ। ਸ਼ਾਮ ਪਈ ਰਿਸ਼ਤੇਦਾਰ ਆਏ ਨੇ, ਕਹਿੰਦਾ ਉਹ ਚਲੋ ਤੁਹਾਨੂੰ ਗੁਰਦੁਆਰੇ ਲੈ ਕੇ ਜਾਣਾ। ਰਿਸ਼ਤੇਦਾਰ ਕਹਿੰਦੇ ਨੇ ਠੇਕੇ ਤੇ ਲੈ ਕੇ ਚੱਲ ਗੁਰਦੁਆਰੇ ਕੀ ਕਰਨਾ, ਕਹਿੰਦਾ ਨਹੀਂ ਜੀ ਗੁਰਦੁਆਰੇ ਲੈ ਕੇ ਜਾਣਾ। ਬਾਂਹ ਤੋਂ ਫੜੀ ਚਲਿਆ ਗਿਆ ਮੱਥਾ ਟੇਕਣ, ਮੱਥਾ ਨੀ ਟੇਕਿਆ ਉੱਥੇ, ਗੋਲਕ ਚ ਪੈਸੇ ਨੀ ਪਾਏ ਅਜੇ, ਮੱਥਾ ਟੇਕਣ ਤੋਂ ਪਹਿਲੇ ਕਹਿੰਦਾ ਆਉਰਾ ਬਾਂਹ ਤੋਂ ਫੜ ਕੇ ਪਾਲਕੀ ਦੇ ਨਾਲ ਐ ਲੈਣ ਜਿਹੜੀ ਲਿਖੀ ਉਹਨੂੰ, ਕਹਿੰਦਾ ਵੇਖੋ ਜੀ ਮੇਰਾ ਨਾਂ ਲਿਖਿਆ ਪਾਲਕੀ ਮੈਂ ਦਿੱਤੀ। ਗੁਰਦੁਆਰੇ ਮੱਥਾ ਟਿਕਾਉਣ ਨੀ ਲਿਆਇਆ, ਪਾਲਕੀ ਵਿਖਾਉਣ ਲਿਆਇਆ। ਇਹ ਪ੍ਰੇਮ ਸਰਦਾਰ ਜੀ ਪਾਲਕੀਆਂ ਨਾਲ ਵੀ ਚਿੰਬੜੇ ਨੇ, ਪੱਖਿਆਂ ਤੇ ਵੀ ਸਾਰੇ ਸਾਰੇ ਟੱਬਰ ਦਾ ਨਾਮ। ਮੈਨੂੰ ਦੱਸੋ ਇਹ ਕਾਹਦੇ ਵਾਸਤੇ ਲਿਖਾਉਂਦੇ ਹਾਂ ਆਪਾਂ? ਵੀ ਸਤਿਗੁਰੂ ਜਾਣਦੇ ਨੀ ਤੇਰਾ ਲਿਖਿਆ ਪੜਨਗੇ? ਨਹੀਂ ਨਹੀਂ, ਇਹ ਕਿਉਂ? ਵੀ ਦੁਨੀਆਂ ਨੂੰ ਪਤਾ ਲੱਗ ਜੇ ਵੀ ਇਹਨੇ ਪੱਖਾ ਦਿੱਤਾ ਹੈ, ਲੋਕਾਂ ਨੂੰ ਪਤਾ ਲੱਗ ਜੇ ਪਾਲਕੀ ਦਿੱਤੀ ਹੈ, ਪਰ ਗੁਰੂ ਪਿਆਰਿਓ ਜਿਹੜੇ ਪੱਖੇ ਤੇ ਨਾਂ ਤੇਰਾ ਲਿਖਿਆ ਉਹ ਤੇਰੇ ਘਰ ਹੀ ਲੱਗਿਆ, ਗੁਰਦੁਆਰੇ ਨਹੀਂ ਲੱਗਿਆ। ਆਖੋ ਸਤਨਾਮ। ਜਿਹਦੇ ਨਾਮ ਰਜਿਸਟਰੀ ਹੋਵੇ, ਜ਼ਮੀਨ ਜਿਹਦੇ ਨਾਮ ਹੈ ਮਾਲਕ ਕੌਣ? ਜ਼ਮੀਨ ਜਿਹਦੇ ਨਾਮ ਹੈ ਮਾਲਕ ਵੀ, ਮਾਲਕ ਵੀ ਉਹੀ ਹੈ। ਉਹ ਜਿਹਦੇ ਨਾਮ ਜ਼ਮੀਨ ਹੈ ਉਹਦਾ ਮਾਲਕ ਵੀ ਉਹੀ ਹੈ, ਉਹ ਜਿਹਦੇ ਨਾਮ ਪੱਖੇ ਤੇ ਜਿਹਦਾ ਨਾਮ ਲਿਖਿਆ ਮਾਲਕ ਵੀ ਉਹਦਾ ਉਹੀ ਹੈ। ਉਹ ਲੱਗਾ ਤੇਰੇ ਘਰ ਤੇ ਗੁਰਦੁਆਰੇ ਫਰਕ ਕੋਈ ਨੀ, ਸਾਰੇ ਸਾਰੇ ਟੱਬਰ ਦਾ ਨਾਮ। ਗੁਰੂ ਪਿਆਰਿਓ ਖਿਮਾ ਕਰਨਾ, ਸੇਵਾ ਕਰੋ ਉਹ ਜਾਣਦਾ ਨੀ। ਜੇ ਤੂੰ 100 ਰੁਪਈਆ ਦਿੱਤਾ ਕੀ ਉਹ ਜਾਣਦਾ ਨੀ? 1 ਲੱਖ ਰੁਪਈਆ ਦਿੱਤਾ ਕੀ ਉਹਨੂੰ ਪਤਾ ਨੀ? ਦਿਲ ਹੋ ਮੁਹੱਬਤ ਜੇ ਨੇ ਸਹੀ ਸੱਚੀ ਉੱਥੇ ਸਭ ਨੂੰ ਜਾਣਦਾ, ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ
ਪੀਰ ਪਛਾਣਤ।
ਉਹ ਸਤਿਗੁਰ ਮੇਰੇ ਜਾਣਦੇ ਬੁਰਿਆ ਤੇ ਭਲਿਆ ਤਾਈ, 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 ਸੰਗਤ ਘਟ ਕਰਕੇ ਅੰਤਰ ਕੀ ਜਾਣ ਭਲੇ ਬੁਰੇ ਕੀ
ਪੀਰ ਪਛਾਣ।
ਉਹ ਬੁਰਿਆਂ ਨੂੰ ਵੀ ਜਾਣਦਾ, ਭਲਿਆਂ ਨੂੰ ਵੀ ਜਾਣਦਾ, ਉਹ ਸਭ ਥਾਂ ਤੇ ਵੇਖਦਾ ਹੈ। ਗੁਰਦੁਆਰੇ ਗਿਆ ਨੂੰ ਵੇਖਦਾ ਹੈ, ਲੰਗਰ ਚ ਸੇਵਾ ਕਰਦਿਆਂ ਨੂੰ ਵੇਖਦਾ ਹੈ, ਮੱਥਾ ਟੇਕਦਿਆਂ ਨੂੰ ਵੇਖਦਾ ਹੈ, ਉਹ ਖੰਡ ਪਾਠ ਕਰਾਏ ਨੂੰ ਵੇਖਦਾ ਹੈ, ਲੰਗਰ ਲਾਏ ਨੂੰ ਵੇਖਦਾ ਹੈ, ਨਿਤਨੇਮ ਕਰਦੇ ਨੂੰ ਵੀ ਵੇਖਦਾ ਹੈ, ਠੇਕੇ ਤੇ ਜਾਂਦੇ ਨੂੰ ਵੀ ਵੇਖਦਾ, ਆਂਡੇ ਖਾਂਦੇ ਨੂੰ ਵੀ ਵੇਖਦਾ, ਸਵੇਰੇ ਉੱਠ ਕੇ ਕਿਰਪਾਨ ਰਾਤ ਨੂੰ ਠੇਕਾ ਉਹ ਭੁੱਲਿਆ ਕਿਤੇ, ਜਾਣਦਾ ਸਭ ਨੂੰ। ਉਹਨੂੰ ਪਤਾ ਰਾਤ ਡਿੱਗਿਆ ਪਿਆ ਸੀ, ਹੁਣ ਜਥੇਦਾਰ ਜੀ ਬਣਿਆ ਫਿਰਦਾ, ਹੁਣ ਪ੍ਰਧਾਨ ਜੀ ਬਣਿਆ ਫਿਰਦਾ, ਹੁਣ ਸ੍ਰੀ ਸਾਹਿਬ ਉੱਪਰ ਦੀ ਆ, ਰਾਤ ਨੂੰ ਕਿੱਥੇ ਹੁੰਦਾ ਪਤਾ ਨੀ ਮਹਾਰਾਜ ਨੂੰ।